ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਬਾਣੀ ਦੇ ਬੋਇਥ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸੁਚੇਤ ਕੀਤਾ ਗੁਰੂ ਕੇ ਸਿੱਖਾ ਗੁਰੂ ਕੀ ਬਾਣੀ ਨਾਲ ਜੁੜ ਸੁਭਾਅ ਦੇ ਮੁਤਾਬਕ ਬੇਨਤੀ ਕੀਤੀ ਪਾਤਸ਼ਾਹ ਅਗਰ ਬਾਣੀ ਨਾਲ ਜੁੜਾਂਗਾ ਤਾਂ ਹੋਵੇਗਾ ਕੀ ਜਿਹਨੂੰ ਆਪਾਂ ਨਫ਼ਾ ਅਤੇ ਨੁਕਸਾਨ ਕਹਿੰਦੇ ਹਾਂ ਨਾ ਜਗਿਆਸੂ ਨੇ ਬੇਨਤੀ ਕੀਤੀ ਪਾਤਸ਼ਾਹ ਗੁਰਬਾਣੀ ਨਾਲ ਜੁੜਨ ਕਰਕੇ ਫਾਇਦਾ ਕੀ ਹੋਏਗਾ ਮੇਰੇ ਪਾਤਸ਼ਾਹ ਕਹਿੰਦੇ ਸਿੱਖਾ ਜਿਹੜੀਆਂ ਤੇਰੇ ਮਨ ਦੀਆਂ ਕਲਪਨਾ ਨੇ ਜਿਹੜੀਆਂ ਤੇਰੇ ਮਨ ਵਿੱਚ ਪਰੇਸ਼ਾਨੀਆਂ ਨੇ ਉਹ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਨਾਲ ਆਪਣੇ ਆਪ ਹੀ ਨਿਵਿਰਤ ਹੋ ਜਾਣਗੀਆਂ ਆਪਾਂ ਕਿਸੇ ਵੈਦ ਕੋਲੋਂ ਦਵਾਈ ਲੈਂਦੇ ਹਾਂ ਵੈਦ ਜਿੱਥੇ ਦਵਾਈ ਦਿੰਦਾ ਹੈ ਉੱਥੇ ਨਾਲ ਸਾਨੂੰ ਪੱਥ ਵੀ ਦੱਸਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਪਰਹੇਜ਼ ਕਹਿੰਦੇ ਹਾਂ ਵੀ ਮਿੱਤਰਾ ਆਹ ਦਵਾਈ ਖਾ ਨਾਲ ਪਰਹੇਜ਼ ਰੱਖ ਉਹ ਪਰਿਪੂਰਨ ਪਰਮਾਤਮਾ ਤੇਰੇ 'ਤੇ ਕਿਰਪਾ ਕਰਕੇ ਤੈਨੂੰ ਤੰਦਰੁਸਤੀ ਦੇਗਾ ਇਸੇ ਪ੍ਰਕਾਰ ਇਸ ਪਾਵਨ ਸ਼ਬਦ ਵਿੱਚ ਹਜ਼ੂਰ ਨੇ ਨਾਲ ਸਾਨੂੰ ਔਸ਼ਧੀ ਦੱਸੀ ਹੈ ਅਤੇ ਨਾਲ ਪਰਹੇਜ਼ ਦੱਸਿਆ ਹੈ ਗੁਰੂ ਕੇ ਪਿਆਰਾ ਇਸ ਪੱਖ ਤੋਂ ਸੁਚੇਤ ਵੀ ਰਹੀ ਇਸ ਪੱਖ ਨੂੰ ਜਿਵੇਂ ਗੁਰੂ ਪੰਚਮ ਪਾਤਸ਼ਾਹ ਖੁਲਾਸੇ ਦੇ ਸਹਿਤ ਸਾਨੂੰ ਸਮਝਾਉਣਗੇ ਉਹ ਸਰਵਣ ਕਰੀਏ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਆਪਾਂ ਉਪਰਾਲਾ ਕਰੀਏ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ ਸਹਿਯੋਗ ਦਿਓ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ।
ਇਹਦੇ ਮੁੱਖ ਕਰਕੇ ਦੋ ਅਰਥ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ। ਕੁਝ ਵਿਦਵਾਨਾਂ ਨੇ ਇਹਦਾ ਅਰਥ ਇਹ ਕੀਤਾ ਹੈ ਕਿ ਜਿਹੜੇ ਸੰਤਾਂ ਦੇ ਬਚਨ ਨੇ ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਹਨ। ਸੰਤਾਂ ਦੇ ਬਚਨ ਸ਼ਹਿਦ ਵਾਂਗੂ ਮਿੱਠੇ ਹਨ। ਦੂਸਰਾ, ਗੁਰੂ ਕੇ ਬਚਨ ਤੈਨੂੰ ਮ੍ਰਿਤੂ ਤੋਂ ਰਹਿਤ ਕਰ ਦੇਣਗੇ। ਹੁਣ ਇਹ ਵੇਖਣਾ ਹੈ ਗੁਰੂ ਜਾਂ ਸਾਧ, ਸਾਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਸਾਧ ਹੈ ਜਾਂ ਗੁਰੂ, ਇਹਦੇ ਵਿੱਚ ਗੁਣ ਕੀ ਨੇ। ਜੇ ਤਾਂ ਨਿਯਮਾਂ ਤੇ ਪੂਰਾ ਤੇ ਉਹ ਗੁਰੂ, ਤੇ ਜੇ ਕਮੀ ਹੈ ਤੇ ਸਾਨੂੰ ਸੁਚੇਤ ਰਹਿਣਾ ਚਾਹੀਦਾ। ਅਸੀਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਫਰਮਾਨ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ, ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਨ ਤੇ ਘਟ ਬ੍ਰਹਮ ਨਿਵਾਸਾ। ਜਿਹੜੇ ਪੁਰਾਣ ਹਨ ਉਹਨਾਂ 'ਚ ਇਹਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ ਗੁਰੂ ਦੀ, ਸੰਤ ਦੇ ਲੱਛਣ ਕਹਿੰਦੇ ਨੇ ਇੰਦਰ ਨੂੰ ਕੋ ਜੀਤਿਓ ਗਨ, ਜੀਤ ਕਿਨੂੰ ਹਾਥ ਮਨ, ਪਰੋ ਅਪਕਾਰ ਲੋ ਮਨ ਧਾਈਤ ਹੈ। ਗਨ ਤੋਂ ਭਾਵ ਸਮੂਹ, ਇਹ ਲਫ਼ਜ਼ ਉਹਨਾਂ ਪ੍ਰਾਣਾਂ ਵਾਲੇ ਵੀਰਾਂ ਨੇ ਕਿਉਂ ਲਿਖੇ, ਆਪਾਂ ਕਈ ਵਾਰਾਂ ਜਵਾਨ ਤੋਂ ਤਾਂ ਮਿੱਠਾ ਬੋਲਦੇ ਹਾਂ ਪਰ ਅੰਦਰ ਸਾਡੀ ਸ਼ੁਭ ਭਾਵਨਾ ਨਹੀਂ ਹੁੰਦੀ, ਆਪਣੀ ਗਰਜ ਵਾਸਤੇ, ਆਪਣੀ ਖੁਦ ਗਰਜੀ ਵਾਸਤੇ, ਕਿਸੇ ਨੂੰ ਲੁੱਟਣ ਵਾਸਤੇ। ਬਾਹਰੋਂ ਤਾਂ ਮਿੱਠੀ ਬੋਲੀ ਬੋਲਦੇ ਪਰ ਅੰਦਰ ਸਾਡੀ ਉਹ ਭਾਵਨਾ ਨਹੀਂ। ਗਣ ਤੋਂ ਭਾਵ ਹੈ ਸਮੂਹ, ਜਿੰਨੀਆਂ ਵੀ ਤੇਰੀਆਂ ਇੰਦਰੀਆਂ ਨੇ ਨਾ ਉਹਨਾਂ ਦੀ ਠੀਕ ਵਰਤੋਂ ਹੋਵੇ, ਅਥਵਾ ਜਿਹੜੇ ਸੰਤ ਨੇ ਉਹਨਾਂ ਸਮੁੱਚੀਆਂ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕੀਤਾ ਹੈ। ਇੰਦਨ ਕੋ ਜੀਤਿਓ ਗਨ, ਜੀਤ ਕੀ ਨੂੰ ਹਾਥ ਮਨ, ਇਸ ਮਨ ਨੂੰ ਕੰਟਰੋਲ 'ਚ ਕੀਤਾ, ਕਾਬੂ ਕੀਤਾ ਹੈ। ਇੱਥੇ ਮਨ 'ਤੇ ਕਾਬੂ ਤੋਂ ਮੈਨੂੰ ਗੱਲ ਚੇਤੇ ਆ ਗਈ, ਲਾਹੌਰ ਸ਼ਹਿਰ ਵਿੱਚ ਇੱਕ ਸੇਵਾਪਤੀ ਪੰਥੀ ਗੁਰਮੁਖ ਹੋਏ ਨੇ, ਉਹਨਾਂ ਦਾ ਨਾਮ ਰੰਗਾ ਜੀ ਕਰਕੇ ਲਿਖਿਆ। ਬੜਾ ਔਖਾ ਹੈ, ਸਾਧ ਅਖਬਾਰ ਲੈਣਾ ਸੌਖਾ, ਸਾਧ ਦਾ ਭਰਾਵਾ ਬਣਾ ਲੈਣਾ ਔਖਾ, ਲੇਕਿਨ ਪੂਰਨ ਤੌਰ 'ਤੇ ਸੰਤ ਸਾਧ ਬਣਨਾ ਬੜਾ ਔਖਾ ਹੈ, ਬਹੁਤ ਔਖਾ। ਉਹ ਸੇਵਾ ਪੰਥੀ ਮਹਾਤਮਾ ਬਾਬਾ ਰੰਗਾ ਜੀ ਸ਼ਾਮ ਦੇ ਟਾਈਮ 'ਤੇ ਸੈਰ ਕਰਨ ਨਿਕਲੇ ਅਤੇ ਕੁਦਰਤੀ ਤੌਰ 'ਤੇ ਲਾਹੌਰ ਦੇ ਨਵਾਬ ਦੀਆਂ ਬੇਗਮਾਂ ਵੀ ਬੀਬੀਆਂ ਰਾਤ 'ਤੇ ਬੈਤ ਕਰਕੇ ਹਵਾਖੋਰੀ ਕਰਨ ਵਾਸਤੇ ਗਈਆਂ ਵੀ ਤਾਜ਼ੀ ਹਵਾ ਲੈ ਆਈਏ। ਜਦੋਂ ਉਹ ਬੀਬੀਆਂ ਬੇਗਮਾਂ ਵਾਪਸ ਮੁੜਨੀਆਂ ਸਨ ਅਤੇ ਕੁਦਰਤੀ ਤੌਰ 'ਤੇ ਉਹ ਰੰਗਾ ਜੀ ਗੁਰੂ ਕੇ ਲਾਲ ਬਖਸ਼ੇ ਗੁਰੂ ਕੇ ਸਿੱਖ, ਉਹ ਉਹਨਾਂ ਦੀ ਨਿਗਾਹ ਪੈ ਗਏ ਅਤੇ ਬੇਗਮਾਂ ਨੇ ਆਖਿਆ ਵੀ ਬਾਬਾ ਜੀ ਤੁਸੀਂ ਬਜ਼ੁਰਗ ਹੋ ਅਤੇ ਸਾਡੇ ਨਾਲ ਬੈਠ ਜਾਓ ਅਤੇ ਸੌਖੇ ਚਲੇ ਜਾਓਗੇ। ਉਸ ਰੰਗਾ ਜੀ ਮਹਾਤਮਾ ਨੇ ਮਨ 'ਚ ਵਿਚਾਰ ਨਹੀਂ ਕੀਤੀ, ਨਾਲ ਬੈਠ ਗਏ। ਡੇਰੇ ਚਾਉਣ ਤੋਂ ਪਹਿਲਾਂ ਉਹਨਾਂ ਦੇ ਵਿਰੋਧੀ ਸ਼੍ਰੀ ਮੰਤ ਕੋਲ ਚਲੇਗਾ। ਇੱਕ ਮੇਰੀ ਗੱਲ ਯਾਦ ਰੱਖਣੀ, ਜਿਹੜਾ ਸੱਚ ਹੈ ਸੱਚ ਦੀ ਵਿਰੋਧਤਾ ਲਾਜ਼ਮੀ ਹੋਏਗੀ। ਜਿਹੜਾ ਬੰਦਾ ਯੈਸ ਮੈਨ ਹੈ, ਜਿਹਨੇ ਹਾਂਜੀ ਹਾਂਜੀ ਕਹਿਣਾ, ਉਹਦੇ ਮਗਰ ਉਹਦੇ ਉਲਟ ਕੌਣ ਹੋਏਗਾ। ਜਿਹੜਾ ਸੱਚ ਹੈ ਨਾ, ਇਹ ਸਾਰਿਆਂ ਨੂੰ ਮੁਆਫਕ ਨਹੀਂ। ਜਿਸ ਬੰਦੇ ਦੀ ਜ਼ਮੀਰ ਨਹੀਂ, ਉਹਦੇ ਵਿਰੁੱਧ ਕੌਣ ਹੋਏਗਾ? ਜਿਹੜੇ ਹੈ ਨਹੀਂ ਯੈਸ ਮੈਨ, ਜਿਹਨਾਂ ਹਾਂਜੀ ਹਾਂਜੀ ਕਹੀ ਜਾਣਾ। ਜਿਹੜਾ ਸੱਚ ਬੋਲੇਗਾ, ਉਹਦੀ ਵਿਰੋਧਤਾ ਲਾਜ਼ਮੀ ਹੋਵੇਗੀ, ਜ਼ਮਾਨਾ ਕੋਈ ਵੀ ਹੋਵੇ। ਭਾਵੇਂ ਉਹ ਦੁਆਪਰ ਦਾ ਯੁੱਗ ਹੈ, ਭਾਵੇਂ ਤ੍ਰੇਤੇ ਦਾ ਹੈ, ਭਾਵੇਂ ਮੁਹੰਮਦ ਸਾਹਿਬ ਹੋਣ ਅਤੇ ਭਾਵੇਂ ਈਸਾ ਜੀ ਹੋਣ, ਉਹਨਾਂ ਦੀ ਮੁਖਾਲਫਤ ਹੋਏਗੀ। ਸਮੇਂ ਦੇ ਨਾਲ ਈਸਾ ਜੀ ਨੂੰ ਸੂਲੀ 'ਤੇ ਟੰਗਿਆ ਗਿਆ। ਜਿੰਨਾ ਕੁ ਮੈਂ ਪੜ੍ਹਿਆ, ਮੇਰਾ ਖਿਆਲ ਜ਼ਿੰਦਗੀ 'ਚ ਕਦੇ ਈਸਾ ਜੀ ਨੇ ਕਿਸੇ ਨੂੰ ਚਪੇੜ ਨਹੀਂ ਮਾਰੀ ਹੋਣੀ, ਲੇਕਿਨ ਸੂਲੀ 'ਤੇ ਟੰਗੇਗਾ। ਮੁਹੰਮਦ ਸਾਹਿਬ ਨੂੰ ਆਪਣੀ ਜਨਮ ਭੂਮੀ ਕਾਬਾ ਛੱਡਣਾ ਪਿਆ ਔਰ ਉਹਨਾਂ ਮਦੀਨੇ ਵਿੱਚ ਸਰੀਰ ਤਿਆਗਿਆ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਆਪਾਂ 2-4 ਦਿਨ ਹੋਏ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਿਹਾੜਾ ਮਨਾਇਆ। ਭਾਈ ਮਤੀ ਦਾਸ ਜੀ ਨੂੰ ਚੇਤੇ ਕੀਤਾ, ਭਾਈ ਦਿਆਲਾ ਜੀ ਨੂੰ ਚੇਤੇ ਕੀਤਾ, ਭਾਈ ਸਦੀ ਦਾਸ ਦੀ ਗੱਲ ਸੇ ਨੂੰ ਚੇਤੇ ਆਈ। ਮੈਂ ਇਹ ਸੁਣਿਆ ਅਤੇ ਪੜ੍ਹਿਆ ਕਿ ਇਹਨਾਂ ਦਿਨਾਂ ਦੇ ਦਰਮਿਆਨ ਦਿੱਲੀ ਦੀਆਂ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਇੱਕ ਮੁਸਲਮਾਨ ਸੂਫੀ ਫਕੀਰ ਸਰਮਾਦਾ ਸਿਰ ਵੀ ਕਲਮ ਕੀਤਾ ਗਿਆ। ਆਪਾਂ ਤਾਂ ਕਹਿੰਦੇ ਵੀ ਔਰੰਗਜ਼ੇਬ ਦੂਜਿਆਂ ਦੀ ਉਲਟ ਸੀ, ਨਹੀਂ, ਉਹ ਅਖੌਤੀ ਸੱਚ ਦੀ ਗੱਲ ਤਾਂ ਕਰਦਾ ਸੀ ਪਰ ਸੱਚ ਉਹਨੂੰ ਬਰਦਾਸ਼ਤ ਨਹੀਂ ਸੀ ਹੁੰਦਾ। ਜਾਮਾ ਮਸਜਿਦ ਦੀਆਂ ਪੌੜੀਆਂ ਦੇ ਉੱਪਰ ਉਸ ਮਹਾਂਪੁਰਸ਼ ਨੂੰ ਢਾਹ ਕੇ ਉਹਨਾਂ ਦਾ ਸਿਰ ਕਲਮ ਕੀਤਾ ਗਿਆ ਸਰਮਦ ਦਾ, ਇਹਨਾਂ ਦਿਨਾਂ ਦੇ ਦਰਮਿਆਨ। ਅਤੇ ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਜਦੋਂ ਉਸ ਮਹਾਤਮਾ ਦਾ ਸਿਰ ਕੱਟਿਆ ਗਿਆ ਨਾ। ਆਪਾਂ ਬਾਬਾ ਦੀਪ ਸਿੰਘ ਦੀ ਕਥਾ ਸੁਣਦੇ ਹਾਂ ਵਿਦਵਾਨ ਵੀਰਾਂ ਕੋਲੋਂ, ਗਿਆਨੀ ਸਿੰਘਾਂ ਕੋਲੋਂ, ਢਾਡੀ ਵੀਰਾਂ ਕੋਲੋਂ, ਵੀ ਸਿਰ ਕੱਟਿਆ ਗਿਆ ਔਰ ਉਹ ਜੰਗ ਕਰਦੇ ਕਰਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਉਹਨਾਂ ਅਰਦਾਸ ਬੇਨਤੀ ਕੀਤੀ, ਆਪਾਂ ਸੁਣਦੇ ਹਾਂ। ਲੇਕਿਨ ਉੱਥੇ ਮੈਂ ਸੁਣਿਆ ਜਦੋਂ ਸਰਮਦ ਦਾ ਸ਼ੀਸ਼ ਕੱਟਿਆ ਗਿਆ, ਉਹਨੇ ਆਪਣੀ ਉਂਗਲੀ ਦੇ ਨਾਲ ਆਪਣੇ ਖੂਨ ਨਾਲ ਲਬੇੜ ਕੇ ਅਤੇ ਕੰਧ 'ਤੇ ਲਿਖਿਆ ਖੁਦਾਵੰਦ ਕਰੀਮ, ਇਹ ਵੀ ਕਰਮ ਕੀਤਾ ਹੀ, ਜਿਹੜਾ ਸਿਰ ਦਾ ਭਾਰ ਸੀ ਉਹ ਵੀ ਲੈ ਗਿਆ। ਕਿੰਨੀ ਗਾਂਹ ਦੀ ਗੱਲ ਹੋਵੇਗੀ, ਸਿਰ ਕੱਟਿਆ ਗਿਆ, ਕਹਿੰਦਾ ਇਹ ਵੀ ਸਿਰ ਦਾ ਭਾਰ ਸੀ, ਤੁਸੀਂ ਕਰਮ ਕੀਤਾ, ਰਹਿਮਤ ਕੀਤੀ, ਪਾਰ ਲੈ ਗਿਆ। ਸੰਨ ਦਾ ਲਿਬਾਸ ਧਾਰਨਾ ਬੜਾ ਸੌਖਾ ਪਰ ਬਣਨਾ ਬੜਾ ਔਖਾ। ਉਹ ਸਰੰਗਾ ਜੀ ਮਹਾਤਮਾ ਦੇ ਜਾਣ ਤੋਂ ਪਹਿਲਾਂ ਉਹਨਾਂ ਦੇ ਵਿਰੋਧੀ ਬੰਦੇ ਜਿਹੜੇ ਡੇਰੇ ਵਿੱਚ ਸਨ, ਉਹਨਾਂ ਨੇ ਸ਼੍ਰੀ ਮਹੰਤ ਨੂੰ ਆਖਿਆ ਵੀ ਬਾਬਾ ਜੀ ਆਪਣੇ ਵੱਡੇ ਚੇਲੇ ਦੀ ਕਰਤੂਤ ਵੇਖ ਲਓ, ਅੱਜ ਸਾਨੂੰ ਤਾਂ ਕਹਿੰਦੇ ਥੋੜ੍ਹਾ ਜਿਹਾ ਪਰਹੇਜ ਕਰਿਆ ਕਰੋ, ਅੱਜ ਬੇਗਮਾਂ ਦੇ ਵਿੱਚ ਬਹਿ ਕੇ ਆਇਆ। ਮਹਾਤਮਾ ਕਹਿਣ ਲੱਗੇ ਵੀ ਰੰਗਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਮਨ ਜੀ ਦੱਸੋ। ਕਹਿੰਦੇ ਤੁਸੀਂ ਬੇਗਮਾਂ 'ਚ ਬੈਠ ਕੇ ਆਇਓ। ਅਤੇ ਰੰਗਾ ਜੀ ਕਹਿਣ ਲੱਗੇ ਜਿੱਥੇ 4 ਬੇਗਮਾਂ ਬੈਠੀਆਂ ਸਨ ਅਤੇ ਜੇ 5ਵੀਂ ਬੇਗਮ ਬਹਿ ਗਈ ਤਾਂ ਕੀ ਫਰਕ ਪੈ ਗਿਆ, ਨਿੰਦਿਆ ਕਰਨ ਵਾਲੇ ਸ਼ਰਮਿੰਦੇ ਹੋ ਗਏ। ਉਹ ਕਹਿਣ ਲੱਗੇ ਜੇ 5ਵੀਂ ਬੇਗਮ ਬਹਿ ਗਈ ਤੇ ਕੀ ਫਰਕ ਪੈ ਗਿਆ। ਇਸ ਪ੍ਰਕਾਰ ਸਾਧ ਦੇ ਗੁਰੂ ਦੀ ਪਹਿਲੀ ਨਿਸ਼ਾਨੀ ਕਿ ਇੰਦਰ ਨ ਕੋ ਜੀਤਿਓ ਗਨ, ਜੀਤ ਕਿਨੂ ਹਾਥ ਮਨ, ਪਰੋ ਪੁਕਾਰ ਲਓ ਮਨ ਧਾਈਤ ਹੈ। ਕਿਉਂਕਿ ਆਪਾਂ ਪੜ੍ਹਿਆ ਗੁਰਮੁਖਾਂ ਦੇ ਕੋਲੋਂ ਸੁਣਿਆ ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜੇ ਸਾਧ ਦੇ ਬਚਨ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਹਨ। ਮੈਂ ਬੇਨਤੀ ਕੀਤੀ ਕਿ ਇਹਦੇ ਅਰਥ ਸਾਡੇ ਸਿੱਖ ਵਿਦਵਾਨਾਂ ਨੇ ਦੋ ਸ਼ਬਦ ਰੂਪਾਂ 'ਚ ਕੀਤੇ ਨੇ। ਕੁਝ ਵਿਦਵਾਨ ਕਹਿੰਦੇ ਨੇ ਗੁਰੂ ਦੇ ਬਚਨ ਅਤੇ ਕੁਝ ਵੀਰ ਕਹਿੰਦੇ ਨੇ ਸਾਧਾਂ ਦੇ ਬਚਨ। ਉਹ ਜਿੰਨਾ ਮਨ ਨੂੰ ਸਾਧਿਆ, ਇੱਥੇ ਅਸੀਂ ਉਲਝ ਨਹੀਂ ਜਾਣਾ। ਸਾਧ ਵਹੀ ਜਗ ਜਾਣੀਏ ਜਾ ਕੇ ਨਾ ਉਪਾਧ ਬਣ। ਜਿਹਦੇ ਮਨ ਵਿੱਚ ਉਪਾਧੀ ਨਹੀਂ ਉਹਨੂੰ ਸਾਧ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਬਿਲਕੁਲ ਸਪਸ਼ਟ ਕਿਹਾ ਹੈ, ਕਹਿੰਦੇ ਨੇ ਸਾਧ ਨਾਮ ਨਿਰਮਲ ਤਾਂ ਕਿ ਕਰਮ। ਜਿਨ੍ਹਾਂ ਦੇ ਕਰਮ ਨਿਰਮਲ ਨੇ ਨਾ ਉਹਨਾਂ ਨੂੰ ਸਾਧ ਕਹਿਣਾ ਕਰੋ। ਆਪਾਂ ਨੂੰ ਗੁਰਮੁਖੋਂ ਕੋਈ ਖੁਰਾ ਬੁਰਾ ਬਚਨ ਕਹਿ ਦੇ ਅਤੇ ਆਪਾਂ ਜ਼ਿੰਦਗੀ ਪ੍ਰਜੰਤ ਉਹਦਾ ਪਿੱਛਾ ਨਹੀਂ ਛੱਡਦੇ ਵੀ ਮੈਨੂੰ ਇਹਨੇ ਫਲਾਣੇ ਸਮੇਂ ਆਹ ਗੱਲ ਕਹੀ ਸੀ। ਮੈਂ ਕਿਸੇ ਪੁਸਤਕ 'ਚ ਪੜ੍ਹਿਆ, ਉਸ ਵਿਦਵਾਨ ਵੀਰ ਨੇ ਲਿਖਿਆ ਵੀ ਸਾਧ ਦਾ ਅਤੇ ਸਾਡਾ ਫਰਕ ਕੀ ਹੈ। ਉਹ ਕਹਿੰਦੇ ਜਿਹੜਾ ਸਾਧ ਹੈ ਨਾ ਉਹ ਸ਼ੀਸ਼ੇ ਵਰਗਾ ਹੈ, ਅਸੀਂ ਕੈਮਰੇ ਵਰਗੇ ਹਾਂ। ਅਤੇ ਮੇਰੇ ਛੋਟੇ ਮਨ ਨੇ ਵੀ ਸਮਝਣੇ, ਕਿਉਂਕਿ ਜਿਹੋ ਜਿਹੀ ਕਿਸੇ ਦੀ ਅਕਲ ਉਹੋ ਜਿਹੀ ਚੋਣ ਕਰੇਗਾ ਨਾ। ਅਤੇ ਮੇਰੇ ਮਨ ਨੇ ਅੰਦਰੋਂ ਆਵਾਜ਼ ਦਿੱਤੀ, ਫਿਰ ਕੈਮਰਾ ਤਾਂ ਮਹਿੰਗਾ ਅਤੇ ਸ਼ੀਸ਼ਾ ਸਸਤਾ, ਪਰ ਅਸੀਂ ਕੀਮਤੀ ਹੋ ਗਏ ਨਾ। ਛੋਟ ਸੋਰ ਛੋਟੀ ਸੀ। ਉਹ ਵਿਦਵਾਨ ਕਹਿੰਦਾ ਕਿ ਗੱਲ ਸਸਤੇ ਅਤੇ ਮਹਿੰਗੇ ਦੀ ਨਹੀਂ, ਸ਼ੀਸ਼ੇ ਦੇ ਸਾਹਮਣੇ ਕੋਈ ਵੀ ਚੀਜ਼ ਆ ਜਾਏ ਅਤੇ ਜਿੰਨਾ ਚਿਰ ਉਹ ਵਸਤੂ ਸਾਹਮਣੇ ਰਹਿੰਦੀ ਉਨਾ ਚਿਰ ਉਹ ਫੋਟੋ ਲੈਂਦਾ ਅਤੇ ਪਾਸੇ ਹੋ ਜਾਓ ਤਾਂ ਮੁੜ ਕੇ ਫੋਟੋ ਖਤਮ। ਜਿਹੜੀ ਆ ਗਈ ਉਹਦੀ ਲਾਹ ਲਈ, ਉਹ ਸ਼ੀਸ਼ੇ ਵਿੱਚ ਦਿਸਦਾ ਅਤੇ ਪਾਸੇ ਹੋ ਤੇ ਖਤਮ। ਲੇਕਿਨ ਕੈਮਰੇ ਦੇ ਅੱਗੇ ਜਿਹੜੀ ਚੀਜ਼ ਆ ਜਾਏ ਇੱਕ ਸੈਕਿੰਡ ਲਈ ਵੀ, ਪਿੱਛੋਂ ਇੱਕਦਮ ਕਲਿੱਕ ਕੀਤਾ ਅਤੇ ਗੁਰਮੁਖੋਂ ਭਾਵੇਂ ਬੰਦਾ ਪ੍ਰਦੇਸ਼ ਵਿੱਚ ਚਲਾ ਜਾ, ਉਹ ਫੋਟੋ ਕਾਬੂ ਹੋ ਗਈ, ਭਾਵੇਂ ਉਹ ਕਿਤੇ ਚਲਾ ਜਾਏ। ਇਸੇ ਪ੍ਰਕਾਰ ਸਾਡਾ ਅਤੇ ਸੰਤਾਂ ਦਾ ਫਰਕ ਇਹ ਹੈ, ਆਪਾਂ ਜਿਹਨਾਂ ਮਹਾਂਪੁਰਸ਼ਾਂ ਨੇ ਸੇਵਾ ਕਰਾਈ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਦੀ, ਸੰਤ ਬਾਬਾ ਖੜਕ ਸਿੰਘ ਜੀ, ਉਹਨਾਂ ਦੇ ਬਾਰੇ ਆਮ ਜਾਣਦੇ ਹਾਂ। ਬੜੇ ਕਰੜੇ ਕਰੜੇ ਬਚਨ ਉਹਨਾਂ ਕਹਿਣੇ ਅਤੇ ਕਈਆਂ ਨੇ ਕਹਿਣਾ ਵੇਖੋ ਬਾਬਾ ਇਹੋ ਜਿਹਾ ਬਚਨ ਕਰਦਾ ਹੈ, ਇਹ ਆਮ ਸੁਣਿਆ ਉਹਨਾਂ ਦੇ। ਲੇਕਿਨ ਗੁਰਮੁਖੋ ਸਾਡਾ ਅਤੇ ਉਹਨਾਂ ਦਾ ਫਰਕ ਇਹ ਹੈ, ਸ਼ੀਸ਼ੇ ਦੇ ਅੱਗੇ ਕੋ ਆਇਆ ਅਤੇ ਉਹਨਾਂ ਚਿਰ ਉਹਨੇ ਉਹਦਾ ਚਿਤਲ ਲਿਆ ਅਤੇ ਮੁੜ ਕੇ ਕੁਝ ਵੀ ਨਹੀਂ। ਜਿਹੜਾ ਕੈਮਰਾ ਹੈ ਇੱਕ ਸੈਕਿੰਡ ਕੋਈ ਅੱਗੇ ਆ ਗਿਆ ਅਤੇ ਇਹੋ ਜਿਹੀ ਫੋਟੋ ਦੀ ਕਾਬੂ ਕੀਤੀ, ਭਾਵੇਂ ਮਰ ਗਿਆ ਭਾਵੇਂ ਪ੍ਰਦੇਸ਼ ਵਿੱਚ ਚਲਾ ਗਿਆ, ਪਰ ਫੋਟੋ ਨਹੀਂ ਗਈ। ਕਹਿਣ ਤੋਂ ਮੁਰਾਦ ਉਹਨਾਂ ਨੇ ਕਿਸੇ ਦੇ ਸੁਭਾਅ ਮੁਤਾਬਕ ਕੌੜਾ ਬਚਨ ਕਹਿ ਵੀ ਦਿੱਤਾ ਹੈ ਅਤੇ ਜਿੰਨਾ ਚਿਰ ਕਿਹਾ ਉਹਨਾਂ ਚਿਰ ਉਹਦੇ ਤੋਂ ਬਾਅਦ ਕੁਝ ਵੀ ਨਹੀਂ, ਉਹਦੇ ਤੋਂ ਬਾਅਦ ਕੁਝ ਵੀ ਨਹੀਂ। ਲੇਕਿਨ ਜੋ ਸਾਡੇ ਵਰਗੇ ਢਿੱਲੀ ਸੋਚ ਵਾਲੇ ਨੇ, ਕਿਸੇ ਨੂੰ ਮਾੜਾ ਬਚਨ ਕਹਿ ਦਿੱਤਾ, ਆਪਾਂ ਜ਼ਿੰਦਗੀ ਪ੍ਰਜੰਤ ਉਹਦਾ ਖਾੜਾ ਨਹੀਂ ਛੱਡਦੇ, ਜਿੰਨਾ ਕੁ ਹੋ ਸਕੇ ਉਹਦੀ ਵਿਰੋਧ ਤਾਂ ਕਰਦੇ ਰਹਾਂਗੇ। ਉਹ ਪ੍ਰਾਣਾ ਵਾਲੇ ਵੀਰ ਕਹਿੰਦੇ ਨੇ, ਇੰਦਰ ਕੋ ਜੀਤਿਓ ਗਨ, ਜੀਤ ਕਿਨੂੰ ਹਾਥ ਮਨ, ਪਰੋ ਉਪਕਾਰ ਲੋ ਮਨ ਧਾਈਤ ਹੈ। ਉਹਨਾਂ ਦਾ ਮਨ ਅੱਠੇ ਪੈਰ ਦੂਜੇ ਦਾ ਭਲਾ ਕਰਨ ਵਾਸਤੇ ਸੋਚਦਾ ਹੈ। ਅਸੀਂ ਸਿੱਖ ਪੰਥ ਵਿੱਚ ਇੱਕ ਮਹਾਂਪੁਰਸ਼ ਨੂੰ ਬੜੇ ਸਤਿਕਾਰ ਨਾਲ ਚੇਤੇ ਕਰਦੇ ਹਾਂ। 27 ਵਿਸਾਖ ਨੂੰ 360 ਮੇਰੇ ਲੱਗਦੇ ਨੇ ਉਹਨਾਂ ਦੀ ਯਾਦ ਵਿੱਚ, 360, 1, 2, 3 ਨਹੀਂ। ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀ, ਉਹਨਾਂ ਦੇ ਕੋਲ ਸਰਦਾਰ ਹਰੀ ਸਿੰਘ ਨਲੂਏ ਦਾ ਬੇਟਾ ਸਰਦਾਰ ਜਵਾਹਰ ਸਿੰਘ ਆਇਆ, ਕਸ਼ਮੀਰਾ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਬੇਟਾ ਆਇਆ। ਡੋਗਰਿਆਂ ਨੇ ਧਮਕੀ ਦਿੱਤੀ, ਕਹਿਣ ਲੱਗੇ ਬਾਬਾ ਤੇਰਾ ਲਿਹਾਜ਼ ਕਰਦੇ ਇਹਨਾਂ ਨੂੰ ਡੇਰੇ 'ਚੋਂ ਬਾਹਰ ਕੱਢ ਦੇ ਵਰਨਾ ਮਾਰਿਆ ਜਾਏਗਾ। ਬਾਬਾ ਵੀਰ ਸਿੰਘ ਨੇ ਜਵਾਬ ਭੇਜਿਆ, ਹੀਰਾ ਸਿੰਘਾ, ਮੇਰਾ ਡੇਰਾ ਹੁੰਦਾ ਤੇ ਸ਼ਾਇਦ ਤੁਹਾਡੇ ਕਹਿਣ ਤੇ ਮੈਂ ਕੱਢ ਦਿਆਂ, ਇਹ ਡੇਰਾ ਮੇਰਾ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ। ਜਿਹੜੇ ਗੁਰਦੁਆਰੇ ਨੇ ਨਾ, ਇਹ ਗੁਰਮੁਖ ਆਪਾਂ ਸੇਵਾਦਾਰ ਹਾਂ, ਗੁਰਦੁਆਰੇ ਗੁਰੂ ਦੇ ਨੇ। ਇਹ ਵੱਖਰੀ ਗੱਲ ਹੈ ਵੀ ਆਪਾਂ ਕਬਜ਼ਾ ਕਰੀ ਜਾਂਦੇ ਤੇ ਆਪਣਾ ਨਾਮ ਲਈ ਜਾਂ ਲਾਈ ਜਾਂਦੇ ਹਾਂ ਬਰਾਦਰੀਆਂ ਦਾ, ਪਰਿਵਾਰਾਂ ਦਾ, ਨਾ ਗੁਰਦੁਆਰੇ ਤੋਂ ਭਾਵ ਗੁਰੂ ਦਾ ਦੁਆਰਾ, ਗੁਰੂ ਦਾ ਘਰ। ਤੇ ਗੁਰੂ ਦੇ ਘਰ ਵਿੱਚ ਕੋਈ ਵੀ ਆ ਜਾਏ, ਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਸਾਰਿਆਂ ਦਾ ਭਲਾ। ਇਹ ਉਹ ਜਗ੍ਹਾ, ਨਾ ਕੋ ਬੈਰੀ ਨਾ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਇਸ ਗੁਰੂ ਦੇ ਦਰ ਵਿੱਚ ਆ ਕੇ ਲੰਗਰ ਵਿੱਚ ਕਿਸੇ ਵੀ ਜਾਤੀ, ਕਿਸੇ ਇਲਾਕੇ, ਕਿਸੇ ਕੌਮ ਤੇ ਕਿਸੇ ਦੇਸ਼ ਦਾ ਮਾਈ ਭਾਈ, ਵੱਡਾ ਛੋਟਾ, ਪੁੰਨੀ ਪਾਪੀ, ਚੋਰ ਤੇ ਸਾਧ ਆ ਗੁਰੂ ਕੇ ਲੰਗਰ ਚ ਬੈਠ ਜੇ, ਕਿਸੇ ਦੀ ਤਾਕਤ ਨਹੀਂ ਉਹਨੂੰ ਉਹ ਕਹਿਣ ਦੀ। ਤੇ ਜੇ ਕੋਈ ਕਹਿੰਦਾ ਤੇ ਗੁਰਮੁਖੋ ਗੁਰੂ ਕਾ ਦੇਣਦਾਰ ਹੈ। ਗੁਰੂ ਕੀ ਸੰਗਤ ਵਿੱਚ ਕੋਈ ਵੀ ਆ ਜਾਏ, ਇਹ ਗਿਆਨੀ ਰਣਜੀਤ ਸਿੰਘ ਜੀ ਪਾਰਸ ਹੋਏ ਨੇ, ਨਨਕਾਣਾ ਸਾਹਿਬ ਦੇ ਉਹ ਗ੍ਰੰਥੀ ਰਹੇ, ਬੜਾ ਪ੍ਰਚਾਰ ਕੀਤਾ, ਗੁਰਮੁਖ ਦਾ ਵਿਦਵਾਨ ਸਨ। ਉਹਨਾਂ ਨੇ ਇੱਕ ਵਾਰ ਕਥਾ ਕਰਦਿਆਂ ਕਰਦਿਆਂ ਆਖਿਆ ਵੀ ਵੇਖੋ ਗੁਰੂ ਨਾਨਕ ਦੀ ਤਾਕਤ। ਕਈ ਕਹਿੰਦੇ ਨੇ ਵੀ ਗੁਰਦੁਆਰੇ ਜਾਣ ਨਾਲ ਕੀ ਹੋਵੇਗਾ, ਗੁਰੂ ਕੋਲ ਜਾਣ ਨਾਲ ਕੀ ਹੋਵੇਗਾ। ਕਹਿੰਦੇ ਵੇਖੋ ਗੁਰੂ ਨਾਨਕ ਪਾਤਸ਼ਾਹ ਦੀ ਕਰਾਬਾਤ, ਆਪਾਂ ਭਾਵੇਂ ਜਵਾਰੀਏ ਹਾਂ, ਆਪਣੇ 'ਚ ਭਾਵੇਂ ਕਿੰਨੀਆਂ ਵੀ ਕਮੀਆਂ ਨੇ, ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਹਾਂ ਤੇ ਬੋਲਣ ਵਾਲਾ ਕਹਿੰਦਾ ਜੀ ਗੁਰਮੁਖੋ, ਉਹ ਇਹ ਨਹੀਂ ਕਹਿੰਦਾ ਵੀ ਫਲਾਣੇ ਗੁਰਮੁਖ ਨੇ ਤੇ ਫਲਾਣੇ ਮਨਮੁਖ ਨੇ, ਵੀ ਗੁਰਮੁਖ ਅੱਗੇ ਹੋ ਜਾਣ ਤੇ ਮਨਮੁਖ ਪਿੱਛੇ ਚਲੇ ਜਾਣ, ਉਹ ਇਹ ਨਹੀਂ ਕਹਿੰਦਾ। ਜਿਹੜਾ ਵੀ ਗੁਰੂ ਦੇ ਦਰ ਤੇ ਆ ਗਿਆ, ਗੁਰੂ ਕੀ ਸੰਗਤ ਵਿੱਚ ਆੜ ਕੇ ਬੈਠ ਗਿਆ, ਉਹ ਬਣ ਗਿਆ ਗੁਰਮੁਖ। ਰਹੁ ਵਿਚਾਰ, ਬਾਬੇ ਵੀਰ ਸਿੰਘ ਨੂੰ ਧਮਕੀ ਲਿਖੀ ਵੀ ਇਹਨਾਂ ਨੂੰ ਡੇਰੇ ਚੋਂ ਬਾਹਰ ਕੱਢਦੇ, ਕਹਿਣ ਲੱਗੇ ਡੇਰਾ ਨਹੀਂ ਇਹ ਗੁਰਦੁਆਰਾ, ਗੁਰਦੁਆਰਾ ਜਿਹੜਾ ਨਿਸ਼ਾਨ ਸਾਹਿਬ ਝੂਲਦਾ ਨਾ ਗੁਰਮੁਖੋ ਗੁਰਦੁਆਰੇ ਦੇ ਅੰਦਰ, ਇਹ ਆਵਾਜ਼ਾਂ ਮਾਰਦਾ ਦੁਨੀਆਂ ਦੇ ਲੋਕੋ, ਜਿਹੜਾ ਤਨ ਕਰਕੇ ਭੁੱਖਾ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕੇ, ਜਿਹੜਾ ਮਨ ਕਰਕੇ ਪਰੇਸ਼ਾਨ ਉਹ ਗੁਰੂ ਕੀ ਸੰਗਤ ਵਿੱਚ ਆਵੇ, ਸਾਰਿਆਂ ਨੂੰ ਜੀ ਆਇਆ ਕਹਿੰਦਾ ਇਹ ਨਿਸ਼ਾਨ ਸਾਹਿਬ ਇੱਕ ਸਾਈਨ ਹੈ, ਇਹ ਸਿਗਨਲ ਹੈ, ਇਹ ਆਵਾਜ਼ਾਂ ਮਾਰਦਾ ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ, ਜਿਹਦਾ ਕੋਈ ਨਹੀਂ ਨਾ ਉਹਦਾ ਗੁਰੂ ਨਾਨਕ। ਮੁੱਖ ਦੀ ਗੱਲ, 10,000 ਸੈਨਾ ਚਾੜੀ ਬਾਬਾ ਵੀਰ ਸਿੰਘ ਨਰੰਗਾਬਾਦੀ ਦੇ ਡੇਰੇ ਨੂੰ ਘੇਰਾ ਪਾਇਆ ਗਿਆ ਤੇ ਅੰਦਰ ਉਹ ਗੁਰੂ ਕਾ ਲਾਲ ਕੀ ਕਹਿੰਦਾ, ਆਪਾਂ ਵਿਚਾਰ ਕਰਦੇ ਹਾਂ ਵੀ ਸਾਧ ਕਿਹੋ ਜਿਹਾ ਹੁੰਦਾ ਹੈ, ਸਾਧ ਦੇ ਚਿੰਨ੍ਹ ਕੀ ਨੇ, ਸਾਧ ਦੀ ਨਿਸ਼ਾਨੀ ਕੀ ਹੈ। ਇਸ਼ਨਾਨ ਪਾਨ ਕੀਤਾ, ਨਾਲ ਦੇ ਸਾਥੀ ਸਿੰਘਾਂ ਨੇ ਕੀਤਾ ਤੇ ਕਹਿੰਦੇ ਗੁਰਮੁਖੋ ਅੱਜ ਥੋੜ੍ਹਾ ਜਿਹਾ ਉਦਮ ਕਰੋ, ਅੱਜ ਖੁੱਲ੍ਹਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਅੱਜ ਵਧੀਆ ਲੰਗਰ ਤਿਆਰ ਕਰੋ, ਗਰਮ ਪਾਣੀ ਨਾਲ ਦੇਗਾਂ ਬਾਲ ਦਿਓ। ਬਾਬਾ ਜੀ ਮੇਲਾ ਤਾਂ ਅੱਜ ਹੈ ਕੋਈ ਨਹੀਂ, ਨਾ ਕੋਈ ਗੁਰੂ ਕਾ ਪੁਰਬ ਹੈ। ਕਹਿੰਦੇ ਗੁਰਮੁਖੋ ਅੱਜ ਸਾਨੂੰ ਮਾਰਨ ਵਾਸਤੇ ਲਾਹੌਰ ਤੋਂ ਫੌਜਾਂ ਚੜ੍ਹੀਆਂ ਨੇ, ਜਦੋਂ ਸਾਡੇ 'ਤੇ ਉਹਨਾਂ ਨੇ ਵਾਰ ਕੀਤੇ ਅਸੀਂ ਸਰੀਰ ਛੱਡ ਗਏ, ਚੜ੍ਹਾਈ ਕਰ ਗਏ, ਉਹਨਾਂ ਨੂੰ ਲੰਗਰ ਕੌਣ ਛਕਾਏਗਾ। ਅਤੇ ਆਪਾਂ ਸੇਵਾਦਾਰ ਹਾਂ, ਆਪਣਾ ਫਰਜ਼ ਬਣਦਾ ਉਹਨਾਂ ਨੂੰ ਲੰਗਰ ਪਾਣੀ ਛਕਾਉਣਾ, ਆਪਣੇ ਤੋਂ ਮੁੜ ਕੇ ਲੰਗਰ ਪਾਣੀ ਨਹੀਂ ਛਕਾਇਆ ਜਾਣਾ, ਇਸ ਕਰਕੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਲੰਗਰ ਤਿਆਰ ਕਰ ਦਿਓ ਤਾਂ ਕਿ ਪਰੇਸ਼ਾਨੀ ਨਾ ਹੋਵੇ। ਉਹ ਮਾਰਨ ਵਾਸਤੇ ਚੜ੍ਹੇ ਨੇ ਅਤੇ ਉਹਨਾਂ ਵਾਸਤੇ ਲੰਗਰ ਤਿਆਰ ਕਰਾਇਆ ਜਾ ਰਿਹਾ ਹੈ। ਉਹ ਤੋਪਾਂ ਸੈੱਟ ਕਰ ਰਹੇ ਨੇ ਵੀ ਕਿਹੜੇ ਤੇ ਥਾਂ ਤੋਂ ਕਿੱਥੇ ਕਿੱਥੇ ਗੋਲਾ ਮਾਰਨਾ ਹੈ। ਇਹ ਅੰਦਰ ਗਰਮ ਪਾਣੀ ਕਰ ਰਹੇ ਨੇ, ਤਾਂ ਕਿ ਥੱਕੇ ਟੁੱਟੇ ਹੋਣਗੇ ਤੇ ਗਰਮ ਪਾਣੀ ਨਾਲ ਉਹਨਾਂ ਦਾ ਥਕੇਵਾਂ ਲੈ ਜਾਏਗਾ। ਇਹਨੂੰ ਕਹਿੰਦੇ ਜੇ ਸਾਧ, ਪਰ ਉਹ ਪੁਕਾਰ ਲੋ ਮਨ ਧਾਈਅਤ ਹੈ, ਉਹਦਾ ਮਨ ਅੱਠੇ ਪੈਰ ਪਰੋਪਕਾਰ ਵਾਸਤੇ ਦੌੜਦਾ ਵੀ ਕਿਸ ਦਾ ਭਲਾ ਹੋ ਜਾਏ। ਸਾਧ ਬਣਨਾ ਬੜਾ ਔਖਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਸੰਤ ਦੀ ਨਿਸ਼ਾਨੀ ਆਪਣਾ ਵਿਗਾਰ ਬਰਾਨਾ ਸਾਡੇ, ਆਪਣਾ ਵਿਗਾੜ ਕਰਕੇ ਦੂਜਿਆਂ ਦਾ ਭਲਾ ਕਰਨਾ ਤੇ ਆਪਣਾ ਦਾਅ ਲੱਗ ਜਾਏ ਤੇ ਗੁਰਮੁਖੋ ਦੂਜਿਆਂ ਦਾ ਬੁਰਾ ਕਰਕੇ ਆਪਣਾ ਸਵਾਰਨ ਦਾ ਯਤਨ ਕਰਦੇ ਹਾਂ ਦੂਜਿਆਂ ਦਾ ਵਿਗਾੜ ਕੇ। ਪਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨੂੰ ਸਮਝਾਉਣ ਵਾਸਤੇ ਇੱਕ ਸੋਈਆ ਲਿਖਿਆ ਆਪਣੇ ਸੋਈਆਂ 'ਚ। ਉਹ ਕਹਿੰਦੇ ਗੁਰਮੁਖਾ, ਜੇ ਤੈਨੂੰ ਸਮਝ ਨਹੀਂ ਪੈਂਦੀ ਤਾਂ ਥੋੜ੍ਹੀ ਜਿਹੀ ਮੈਂ ਤੇਰੀ ਮਦਦ ਕਰਦਾ, ਧਿਆਨ ਨਾਲ ਵਿਚਾਰ ਲਈ ਇਹਨੂੰ। ਉਹ ਲਿਖਦੇ ਨੇ, ਆਪਣੋ ਸੋਨ ਜੈਸੇ ਲਾਗਤ ਪਿਆਰੋ ਜੀ, ਜਿਆਨੀਏ ਵੈਸੇ ਹੀ ਪਸਾਰੋ ਸਕਲ ਸੰਸਾਰ ਕੋ। ਇਹਦਾ ਅਰਥ ਇਹ ਹੈ, ਸੋਨ ਤੋਂ ਪਾਪ ਪੁੱਤਰ ਕਹਿੰਦੇ, ਜਿਵੇਂ ਤੈਨੂੰ ਆਪਣਾ ਪੁੱਤਰ ਚੰਗਾ ਲੱਗਦਾ ਨਾ, ਇਸੇ ਤਰ੍ਹਾਂ ਦੂਜੇ ਦੇ ਪੁੱਤਰ ਨੂੰ ਵੀ ਚੰਗਾ ਸਮਝ। ਮੈਂ ਇੱਕ ਆਪਣੀ ਮਾਂ ਕੋਲੋਂ ਜਦੋਂ ਛੋਟਾ ਜਿਹਾ ਹੁੰਦਾ ਸੀ, ਮੈਨੂੰ ਉਹਨੇ ਬਹੁਤ ਸਾਰੀਆਂ ਸਾਖੀਆਂ ਗੁਰਬਾਣੀ ਪੜ੍ਹਾਈ ਅਤੇ ਮੈਨੂੰ ਅਜੇ ਵੀ ਉਹ ਚੇਤੇ ਨੇ। ਉਹਨਾਂ ਮੈਨੂੰ ਇੱਕ ਸਾਖੀ ਸਮਝਾਈ ਮੇਰੀ ਮਾਤਾ ਜੀ ਨੇ ਕਿ ਪੁੱਤਰ ਵੇਖੋ ਮਮਤਾ ਕਿੱਡੀ ਪ੍ਰਬਲ ਹੁੰਦੀ ਹੈ। ਇੱਕ ਬੀਬੀ ਦਾ ਪੁੱਤਰ ਸਕੂਲੇ ਪੜ੍ਹਨ ਗਿਆ, ਇੱਕ ਹੋਰ ਵੀ ਮੁਹੱਲੇ ਦੀ ਬੀਬੀ ਉਹਦਾ ਪੁੱਤਰ ਵੀ ਉਸੇ ਸਕੂਲੇ ਪੜ੍ਹਦਾ ਹੈ, ਅਤੇ ਇੱਕ ਬੀਬੀ ਦੂਜੀ ਨੂੰ ਕਹਿਣ ਲੱਗੀ, ਭੈਣ ਤੂੰ ਚੱਲੀ ਤਾਂ ਹੈ ਅਤੇ ਮੇਰਾ ਸਰੀਰ ਨਹੀਂ ਸਾਥ ਦਿੰਦਾ, ਕੋਈ ਮੇਰਾ ਸਰੀਰ ਢਿੱਲਾ ਮੱਠਾ, ਅਤੇ ਰੋਟੀ ਲੈ ਜਾ ਟਿਫਨ ਮੇਰੇ ਬੱਚੇ ਨੂੰ ਦੇ ਦੀ। ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਉਹ ਕਹਿਣ ਲੱਗੀ, ਤੇਰੇ ਬੱਚੇ ਦਾ ਨਾਂ ਕੀ ਹੈ? ਉਹ ਕਹਿੰਦੀ, ਸਕੂਲ 'ਚੋਂ ਜਿਹੜਾ ਸਾਰਿਆਂ ਤੋਂ ਸੋਹਣਾ ਹੋਵੇਗਾ ਨਾ, ਉਹ ਮੇਰਾ ਬੱਚਾ ਹੈ। ਉਸ ਬੀਬੀ ਨੇ ਟਿਫਨ ਫੜ ਲਿਆ, ਸਕੂਲੇ ਗਈ ਅਤੇ ਦੂਜੀ ਬੀਬੀ ਨਾਂ ਨਹੀਂ ਸੀ ਦੱਸਿਆ, ਉਹਨੇ ਆਪਣੀ ਰੋਟੀ ਵੀ ਆਪਣੇ ਨੂੰ ਦੇ ਦਿੱਤੀ ਅਤੇ ਦੂਜੇ ਦੀ ਚੂਰੀ ਵੀ ਆਪਣੇ ਬੱਚੇ ਨੂੰ, ਜਦਕਿ ਉਹਦਾ ਆਪਣਾ ਬੱਚਾ ਲੰਗਾ ਸੀ ਲੱਤੋਂ। ਸ਼ਾਮ ਪਈ, ਬੱਚਾ ਆਇਆ ਅਤੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ਮੰਮੀ, ਜਾਂ ਉਸ ਮੌਕੇ ਦੀ ਜੋ ਬੋਲੀ ਹੋਵੇਗੀ, ਮਾਤਾ ਜਾਂ ਬੇਬੇ, ਕਹਿੰਦਾ ਅੱਜ ਸਵੇਰ ਦਾ ਭੁੱਖਾ, ਮੈਨੂੰ ਰੋਟੀ ਨਹੀਂ ਭੇਜੀ ਤੁਸੀਂ। ਉਹ ਕਹਿਣ ਲੱਗੀ, ਪੁੱਤਰ ਭੇਜੀ ਤਾਂ ਸਹੀ। ਜਦੋਂ ਆਖਰਕਾਰ ਉਹ ਬੀਬੀ ਆਪਣੀ ਬੇਟੀ ਨੂੰ ਲੈ ਕੇ ਉਹਦੇ ਘਰ ਗਈ ਨਾ, ਵੀ ਭੈਣ ਮੈਂ ਤਾਂ ਤੈਨੂੰ ਰੋਟੀ ਫੜਾਈ ਸੀ ਮੇਰੇ ਕਾਕੇ ਨੂੰ ਦੇ ਦੀ, ਅਤੇ ਕਹਿਣ ਲੱਗੀ, ਤੁਸੀਂ ਕਿਹਾ ਸੀ ਵੀ ਸਾਰਿਆਂ ਤੋਂ ਸੋਹਣੇ ਨੂੰ ਦੇਵੀਂ, ਅਤੇ ਸਾਰਿਆਂ ਤੋਂ ਸੋਹਣਾ ਤਾਂ ਮੇਰਾ ਕਾਕਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਇਹ ਸਵਾਰਥਪੁਣਾ ਛੱਡ। ਇਸ ਪੰਕਤੀ 'ਚੋਂ ਉਹਨਾਂ ਆਖਿਆ, ਆਪਣੋ ਸੋਨ ਜੈਸੇ ਲਾਗਤ ਪਿਆਰੋ ਜੀ, ਜਾਨੀਏ ਤੈਸੋ ਹੀ ਪਿਆਰੋ ਸਗਲ ਸੰਸਾਰ ਕੋ। ਜਿਵੇਂ ਤੈਨੂੰ ਆਪਣੇ ਪਿਆਰੇ ਲੱਗਦੇ ਨੇ ਪਿਆਰਿਆ, ਇਹੋ ਜਿਹਾ ਦੂਜਿਆਂ ਨੂੰ ਵੀ ਸਮਝ। ਕਈਆਂ ਬੰਦਿਆਂ ਨੂੰ ਸੰਤ ਬਾਬਾ ਜਰਨੈਲ ਸਿੰਘ ਨਾਲ ਐਲਰਜੀ ਹੈ। ਗੁਰੂ ਨਾਨਕ ਨਿਵਾਸ 'ਤੇ ਮੈਂ ਕੁਰਾਨ ਪੜ੍ਹਾਂ, ਮੈਨੂੰ ਕੁਰਾਨ ਉਹਨਾਂ ਲੈ ਕੇ ਦਿੱਤਾ, ਅਤੇ ਜਿਵੇਂ ਉਹਨਾਂ ਦਾ ਸਵਾਸ ਹੀ ਖਾੜਕੂ, ਮੈਨੂੰ ਕਹਿਣ ਲੱਗੇ, ਗਿਆਨੀ ਸਾਹਿਬ ਤੇਰੇ ਕੋਲ ਬਦਾਮ ਹੈਗੇ ਨੇ? ਮੈਂ ਕਿਹਾ ਜੀ ਹੈਗੇ ਨੇ, ਅਤੇ ਨਾਲ ਪਈ ਸੀ ਡਾਂਗ, ਅਤੇ ਮੈਨੂੰ ਕਹਿੰਦੇ, ਜੇ ਬਦਾਮ ਨਾ ਖਾਦੇ ਤਾਂ ਨੌ ਪੂਰੀਆਂ ਡਾਂਗ ਦੀਆਂ ਡਾਂਗ ਨਾਲ ਸਿੱਧਾ ਕਰਾਂਗਾ ਤੈਨੂੰ। ਮੈਂ ਕਿਹਾ ਜੀ ਮੈਂ ਡਾਂਗ ਕਾਹਨੂੰ ਖਾਣੀ, ਮੈਂ ਤਾਂ ਬਦਾਮ ਖਾਵਾਂਗਾ। ਮੇਰੇ ਇਹ ਕਹਿਣ ਤੋਂ ਮੁਰਾਦ ਨਾਲੇ ਵਿਦਿਆ ਦੇਣੀ ਅਤੇ ਨਾਲੇ ਖੁਰਾਕ ਦੇਣੀ, ਨਾਲੇ ਭਲਾ ਸੋਚਣਾ। ਬਦਾਮਾਂ ਦੀਆਂ ਗਿਰੀਆਂ ਖਵਾਈਆਂ ਮੈਨੂੰ ਗੁਰੂ ਨਾਨਕ ਨਿਵਾਸ ਵਿੱਚ ਉਹਨਾਂ ਨੇ, ਉਹਨਾਂ ਮੇਰੀ ਕਮਾਈ ਖਾਣੀ ਸੀ? ਨਹੀਂ ਨਹੀਂ, ਜਿਹੜਾ ਬ੍ਰਹਮ ਗਿਆਨੀ ਸਮਦਰਸੀ ਹੁੰਦਾ ਹੈ, ਉਹਦੇ ਮਨ 'ਚ ਨਫ਼ਰਤ ਨਹੀਂ ਹੁੰਦੀ। ਆਪਣੋ ਦਰਬ ਜੈਸੋ राखिए जतन कर, वैसो ही समझ सब कहूं को बिहार को। जे तू संत बनना चाहना ना आ थोड़े जी खिचड़ तुम ही कर। ओ कि आपनू दर्प जैसे राखिए जतन कर, वैसो ही समझ सब कहूं को बिहार को। जिमें अपने पैसे सांभ सांभ के रखदा है, ये पैसे लोगों नूं भी प्यारे ते उन्हां ते निगाह ना रख। उस्तत निंदा सुन व्यापत हर क सोग, वैसो ही लगत जग अंत प्रकार को। तैनू को चंगा कहे ते फुल फुल बहिंदा है, तैनू को माड़ा कहे ते तैनू गुस्सा आउंदा है। जिवें उस्तत सुन के तैनू खुशी हुंदी ते निंदिया सुन के गुस्सा आउंदा है, इस तरह भलिया पुरशा दूजियां नूं भी गुस्सा आउंदा ही, दूजियां नूं भी खुशी मिलती है। एहो जे बचन ना बोल ता कि उन्हां दे मन नूं दुख होवे। इत्थे मैनूं दृष्टांत चेते आ गया भी ज्ञानी जी जे भला माड़ा मोटा किसी नूं कह भी दिता तो फर्क की पै गया उन्हूं, उन्हूं जरना चाहिदा है। आपां अपने आप नूं सेव करना ना, आपां कहांगे ज्ञानी जी भी जे भला किसी नूं कह ही दिता है इस गल ते मिट्टी पाओ, कहण नाल की फर्क पै गया। सानू महापुरशां पढ़ाया सी एक लकड़हारा ते शेर दी आस में दोस्ती पै गई, ते लकड़हारा शेर नूं कहण लगा भी मित्रा कि मेरे वाल भी गेड़ा मार कर। शेर कहिंदा असीं पशु हाँ तुसीं मनुख हो, चलो आपां मिलदे हाँ ठीक है। तो मैनूं लजा की करना, कहण लगा नहीं फिर ही मित्रा कि माड़ा मोटा गेड़ा मार। उन्हें टाइम दे दिता, शेर गया तो लकड़हारे की घरवाली कहण लगी तू कहना सा मित्र आना तो आया नहीं। कहण लगा मित्रा, कहण लगी तेरी कुत्तियां ते बिल्लियां नाल दोस्ती रही। आप जो तत् कढ़ना तत्, शेर पशु है मनुख मनुख है, पर इहदे च तत् आपां कढ़ना सिधांत सिखण लई। शेर मुड़ गया, कोई दिन तो बाद लकड़हारे नूं कहण लगा भी मित्रा मेरे ते कुहाड़े नाल वार कर। ते लकड़हारा कहण लगा भलिया मित्र ते मित्र वार करे। ते शेर कहण लगा मित्र भी हाँ ते पशु भी हाँ, मित्र मित्र की गल मनदा है, जे ना मनी ते सौदा महंगा पएगा। ना चाहुंदिया कुहाड़े नाल वार कीता। कोई दिन लंघे ते शेर लकड़हारे नूं कहण लगा भी मित्रा निगाह मार मेरी जख्म दा की बनिया। उन्हें वेख्या ते कहण लगा दिसदा नहीं, पता नहीं चलता भी कित्थे कुहाड़ा वज्जा। शेर कहण लगा कुहाड़े दा फट तां मिट गया, पर जिहड़ा तेरी घरवाली ने मैनूं कुत्ता ते बिल्ला कहा वह मैनूं अजे भुला नहीं। गुरमुख जिहड़ी बोली है ना ये तलवार तो तिखी है। किते तुसीं द्वापर दी कौरवां ते पांडवां दा इतिहास पढ़ो, ते मैं उत्थे खुद पढ़िया है जदों दुर्योधन अपने भरावां दे घर आया ते द्रौपदी ने आख्या अन्ने दा अन्ना, उहदा पैर तिलक गया। ते दुर्योधन ने आख्या भाभी अन्ने दा अन्ना तां कह दिता पर इस गल दा कदे मुल पावांगा। असीं गुरु पंचम पातशाह महाराज का इतिहास पढ़ते हैं, गुरु अर्जन सच्चे पातशाह के अवतार की कथा। तो बीबी करमो ने यह गल कही सी बाबे पृथ्वी चंद की घरवाली ने भी वेख ला गंगा को इन्ने पदार्थ आते ने, बीबियां इन्ना माण सन्मान कर दियां ते तू निकम्मा मेरे पेश पै गया है। तो बाबे पृथ्वी चंद ने आख्या सी करमो काली ना पै, इन्हां दे कर पुत्तर नहीं सारा कुछ आपां ही सामना। ते माता गंगा जी नूं गल पिंच करके चुभी। इस करके भाई गुरदास जी कहिंदे उस्तत निंदा सुन बखान त हर कसोग, वैसो ही लगत जग अनक प्रकार को तैसो कुल धर्म कर्म जैसो जैसो जाको उत्तम के मान मान ब्रह्म संसार को। इस पंक्ति का अर्थ यह है तू सिख है अपने धर्म च परपक रह, मुसलमान वो अपने धर्म च परपक रहन, लेकिन तू सिख हो के दूजियां दी धर्मां दी निंदा ना कर। तू ये ना कह भी नमाज माड़ी है, तू ये ना कह भी पूजा माड़ी है। बड़ा सुंदर जवाब दिता गुरु हरगोबिंद सच्चे पातशाह मेरे मालक ने, जदों आगरे गए ने ना, ते जहांगीर ने धन गुरु हरगोबिंद सच्चे पातशाह नूं सवाल किया, पातशाह बहुत सारे लोग गुरु की मत नाल जुड़ रहे ने, गुरसिखी नूं ग्रहण कर रहे ने, मैं मुसलमान हाँ, थोड़ा जिहा कृपा करके निर्णय करो कि इस्लाम चंगा कि सिख धर्म आना। मेरे गुरदेव ने बड़ा सुंदर जवाब दिता ते आपां नूं पल्ले बनना चाहिए, धारनी होना चाहिए है। हजूर कहिंदे तुमको थमारा खूब हमको हमारा खूब, तुहाडे वास्ते तुहाडा धर्म मान है ते साडे वास्ते साडा धर्म मान है, कोई माड़ा नहीं। जिन्हों कलगीधर पातशाह कहिंदे द्योरा मसीत सोई पूजा और नमाज ओई, मान सबे एक अनेक को प्रभाव है, एक नैन एक कान एक दे एक बान, खाक बाद आदशाओ वो आप कुरलाओ है। ये पंजां तत्तां दी देह है, भावें को मुसलमान है भावें को सिख है भावें को हिंदू है, गुरमुखो माटी माटी होई एक, रोमन हारे की कमन टेक। जिदन सानू चिखा विच पा के अग ला दिती ना, उदो ए नहीं पता चलना भी सिख दी सवाह के हिंदू दी सवाह के होर किसी दी सवाह, ये चेते रखिए। तो भाई गुरदास कहिंदे ने गुरमुखा जिवें तू अपनियां वस्तुआं नू चंगा रख समझदा ना, इसे तरह दूजियां नू चंगा समझ ते गल बन जाएगी। वेद बखान बे को सारा सार जान बे को रूप बताइयत है, वेद तो पाव ज्ञान। वो परमेश्वर दे प्यारे जिहड़े साध ने ना, जदों भी वो गल करते ने ज्ञान की गल करते, जिन्हों आम बोली फपदा तो नहीं, मरासी का पुत्र रोवेगा किसी तान विच रोवेगा, तान च साड़ी पंजाबी की कहावत है पर ढुकती नहीं इत्थे। वो परमेश्वर के प्यारे जदों भी बोलणगे ना, वो भला ही कहणगे। उहनूं कहिंदे जे साध, उहनूं कहिंदे जे गुरु। तो सतगुरु जी कृपा करन, हजूर कहिंदे अमृत बचन साध की बाणी, जिहड़े गुरु के बचन ने यह मृत्यु तो रहत कर देंदे रहन। जदों मैं इस प्रसंग नूं विचारदा ना, तो गुरमुखो मैनूं माफी देनी, मैनू अपने आप से शर्म आउंदी अपने आप से। क्यों? धन गुरु नानक पातशाह ने गुरमत प्रचार का दौर आरंभ किया, आप कुछ दिन होए ने गुरु का पुरब मनाया, मैं थां थां ते साखी सुनाई संगतां नू, दीन दुनिया के मालक गुरु नानक पातशाह तलंबे शहर गए, जिवें कोट खालसा जां सुल्तानविंड पिंड शहर दे विच आ गए ने ना, ਇਸੇ ਤਰ੍ਹਾਂ ਇੱਕ ਮਖਦੂਮਪੁਰਾ ਪਿੰਡ ਸੀ, ਉਹ ਤਲੰਬੇ ਸ਼ਹਿਰ ਵਿੱਚ ਆ ਗਿਆ ਅਤੇ ਸੱਜਣ ਠੱਗ ਉਸ ਨਗਰ ਦਾ ਹੋਇਆ, ਪ੍ਰਿੰਸੀਪਲ ਸਤਬੀਰ ਸਿੰਘ ਦੀ ਲਿਖਤ ਮੁਤਾਬਕ। ਉਹਨੇ ਇੱਕ ਮੰਦਰ ਬਣਾਇਆ, ਇੱਕ ਮਸੀਤ ਬਣਾਈ ਹੈ, ਤਾਂ ਕਿ ਮੰਦਰ ਦਾ ਭੁਲੇਖਾ ਦੇ ਕੇ ਹਿੰਦੂ ਭਰਾਵਾਂ ਨੂੰ ਗੁੰਮਰਾਹ ਕਰਕੇ ਲੁੱਟਿਆ ਜਾਏ, मसीत विखा करके मुसलमान वीरां नूं मारिया जाए। उन्हें वो धर्म के चिन्ह विखाउण लई बनाए ने, धर्म नूं धारण लई नहीं। आपां गुरु के सिख हां, मैं तकरीबन बेनती करदा रहिंदा, आपां धर्म के चिन्हां नूं विखाउणा नहीं, धर्म नूं धारण दा यतन करिया करिए। धर्म की कहिंदा है? ਇਹ ਬੜੀ ਸੁੰਦਰ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਨੇ ਕੀਤੀ। ਉਹ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਾਪ ਨਿਰਮਲ ਕਰਮ। ਸਾਰੇ ਧਰਮਾਂ ਤੋਂ ਵਧੀਆ ਧਰਮ ਹੈ ਵੀ ਪਿਆਰਿਆ ਰੱਬ ਦਾ ਨਾਂ ਲੈ ਤੇ ਕੰਮ ਵੀ ਨੇ ਕਰਿਆ ਕਰ। ਉਹਨੇ ਮੰਦਰ ਬਣਾਇਆ, ਮਸੀਤ ਬਣਾਈ ਹੈ ਤੇ ਚੜ੍ਹਿਆ ਸੋਧਣ ਧਰਤ ਲੁਕਾਈ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਵਾਰਾਂ ਚ, ਥੰਮੇ ਕੋਈ ਨਾ ਸਾਧ ਮਿਣ, ਸਾਧ ਨਾ ਦਿਸੇ ਜੱਗ ਵਿੱਚ ਕੋਆ। ਧਰਤੀ ਵਿਆਕੁਲ ਹੋ ਗਈ, ਇਹਨੂੰ ਆਸਰਾ ਕੌਣ ਦੇਵੇ, ਦੁਨੀਆਂ ਦਾ ਸਾਧ ਦਿਸਦਾ ਹੀ ਨਹੀਂ। ਭਾਈ ਗੁਰਦਾਸ ਜੀ ਦੇ ਬੋਲ ਨੇ, ਆਮ ਕਿਸੇ ਬੰਦੇ ਦੀ ਨਹੀਂ। ਸਾਧ ਨਾ ਦਿਸੇ ਜੱਗ ਵਿੱਚ ਕੋਆ, ਸਾਧਾਂ ਦਾ ਸਾਧ ਗੁਰੂ ਨਾਨਕ ਮੇਰੇ ਪਾਤਸ਼ਾਹ ਸਾਧਣ ਲਈ ਤੁਰ ਪਏ। ਤੇ ਨਾਲ ਭਾਈ ਮਰਦਾਨਾ ਜੀ ਕਈ ਥਾਵਾਂ ਤੇ ਉਹਨਾਂ ਦੇ ਪੁੱਤਰ ਜਾਦੇ ਦਾ ਜ਼ਿਕਰ ਲਿਖਿਆ। ਰਾਤ ਪਈ, ਲਾਲਚ ਨਾਲ ਕਾਹਲਾ ਪਿਆ, ਲਾਲਚ ਨਾਲ ਗੇੜੇ ਕੱਢਦਾ, ਬਾਬਾ ਵੀ ਜਾਗਦਾ ਮਰਦਾਨਾ ਵੀ ਜਾਗਦਾ। ਕਿਉਂ? ਜਿਹਨੇ ਦੂਜਿਆਂ ਨੂੰ ਜਗਾਉਣਾ ਉਹਨੂੰ ਜਾਗਣਾ ਪਏਗਾ। ਤੁਸੀਂ ਕਿਤੇ ਨੋਟ ਕਰਨਾ, ਆਪਣੇ ਕੋਲ ਬੰਦਾ ਸੁੱਤਾ ਵੇ ਤੇ ਸਾਨੂੰ ਨੀਂਦ ਆ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਬਾਬੇ ਨੇ ਜਗਾਉਣਾ ਦੁਨੀਆਂ ਨੂੰ, ਜਾਗਦਾ ਆਇਆ ਸੱਜਣ, ਕਹਿਣ ਲੱਗਾ ਸੋਣਾ ਨਹੀਂ ਤੁਸਾਂ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਿੱਤਰਾ ਤੂੰ ਸੌਣ ਦੀ ਗੱਲ ਕਰਦਾ, ਇਹ ਬਾਬਾ ਸੁੱਤਿਆਂ ਨੂੰ ਜਗਾਉਣ ਲਈ ਆਇਆ ਜੀ, ਇਹ ਨਹੀਂ ਸੌਂਦਾ। ਜਦੋਂ ਇਹ ਗੱਲ ਕਹੀ ਤੇ ਮੈਨੂੰ ਇਹ ਬਚਨ ਬੜੇ ਪਿਆਰੇ ਲੱਗਦੇ ਨੇ, ਪੁਰਾਤਨ ਜਨਮ ਸਾਖੀ 'ਚ ਲਿਖੇ ਹੋਏ ਨੇ, ਬਹੁਤ ਚੰਗੇ ਲੱਗਦੇ ਨੇ ਮਨ ਨੂੰ। ਕੀ ਗੁਰਦੇਵ ਕਹਿੰਦੇ ਮਰਦਾਨਿਆਂ, ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਇਹ ਪਿਆਰੇ ਕਿਉਂ ਲੱਗਦੇ ਨੇ? ਅੱਜ ਬੜਾ ਦੁਖਾਂਤ ਹੋ ਰਿਹਾ, ਦੁਖੀ ਮੰਨਣ ਕਹਿਣਾ ਪੈਂਦਾ। ਆਪਾਂ ਗੁਰੂ ਦੀ ਝੂਰੀ ਵਿੱਚ ਵੀ ਬੰਦਿਆਂ ਦੀ ਸਿਫਤ ਕਰਦੇ ਹਾਂ, ਗੁਰੂ ਦੀ ਨਹੀਂ ਕਰਦੇ, ਖੁਦਾ ਦੀ ਨਹੀਂ ਕਰਦੇ। ਸਾਡਾ ਫਰਜ਼ ਬਣਦਾ ਖੁਦਾ ਹਰ ਥਾਂ 'ਤੇ ਵਿਆਪਕ ਹੈ, ਕਿਤੇ ਖੁਦਾ ਦੀ ਸਿਫਤ ਕਰਿਆ ਕਰੀਏ, ਬੰਦਿਆਂ ਦੀ ਨਾ ਕਰਿਆ ਕਰੀਏ। ਗਿਆਨੀ ਜੀ, ਫਿਰ ਮਾੜੀ ਗੱਲ ਬੰਦਿਆਂ ਦਾ ਨਾਲ ਲਈ? ਨਹੀਂ ਨਹੀਂ ਭਾਈ, ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾਲ ਸਲਾਹੇ ਜੋ ਮਰ ਮੰਝ ਸੀ, ਲੋਕਾਂ ਨਾਲ ਸਲਾਹੇ ਜੋ ਮਰ ਖਾਕ ਥੀ। ਫਰੀਦਾ, ਸ਼ੇਖ ਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬਹਿਸ ਗਿਆ। ਜਿੱਥੇ ਅਸੀਂ ਬੈਠੇ ਹਾਂ ਨਾ, ਇੱਥੇ ਕਈ ਬਹਿ ਗਏ। ਜਦੋਂ ਮੋਰਚਾ ਚੱਲਦਾ ਸੀ ਤੇ ਉਹ ਸਿੰਘ ਨੂੰ ਅੱਖਾਂ ਨਾਲ ਵੇਹਨੇ ਆ ਨਾ, ਬੜੇ ਬੜੇ ਕੌਮੀ ਹੀਰੇ ਇੱਥੇ ਮੰਜੀ ਸਾਹਿਬ ਬਹਿੰਦੇ ਸਨ, ਅੱਜ ਉਹ ਸਾਨੂੰ ਦਿਸਦੇ ਨਹੀਂ। ਇਹਨਾਂ ਅੱਖਾਂ ਨਾਲ ਵੇਖਿਆ ਨਾ ਮਹਾਂਪੁਰਸ਼ਾਂ, ਗੁਰਮੁਖਾਂ ਨੂੰ। ਮੇਰੇ ਗੁਰਦੇਵ ਕਹਿੰਦੇ ਮਰਦਾਨਿਆਂ, ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਮਰਦਾਨੇ ਰਬਾਬ ਵਜਾਇਆ, ਜਿਹੜੇ ਰਾਗ ਝਜ ਹੁਕਮਨਾਮਾ ਇਹਦੇ ਵਿੱਚੋਂ ਸ਼ਬਦ ਹੈ, ਸੂਈ ਮਹੱਲਾ ਪਹਿਲਾ, ਉਜਲ ਕਹਿਆਂ ਚਿਲਕਣਾ ਘੋਟਮ ਕਾਲੜੀ ਬਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਕੜੇ ਦਸੰਨ, ਖੜੇ ਦਸੰਨ। ਤੇ ਗੁਰਮੁਖ ਇੱਕ ਸ਼ਬਦ ਸੱਜਣ ਨੇ ਸੁਣਿਆ ਤੇ ਹੱਥ ਖੜੇ ਕੀਤੇ, ਬਾਬਾ ਮੈਂ ਹਾਰ ਗਿਆ ਤੂੰ ਜਿੱਤ ਗਿਆ, ਮੈਂ ਬੜੇ ਗੁਨਾਹ ਕੀਤੇ, ਬੜਿਆਂ ਦੇ ਘਰ ਲੁੱਟੇ ਨੇ, ਬੜਿਆਂ ਨੂੰ ਮਾਰਿਆ, ਬੜੇ ਕਤਲ ਕੀਤੇ ਨੇ। ਤੇ ਮੇਰੇ ਗੁਰਦੇਵ ਨੇ ਆਖਿਆ, ਪਰ ਸੱਜਣਾ ਸੱਜਣ ਬਣ, ਤੋਬਾ ਕੀਤੀ। ਭਾਈ ਮਨੀ ਸਿੰਘ ਕਹਿੰਦੇ ਕਿ ਸੱਜਣ ਦਾ ਘਰ ਧਰਮਸ਼ਾਲ ਬਣ ਗਿਆ। ਮੈਂ ਇੱਕ ਲਫ਼ਜ਼ ਕਿਹਾ ਕਿ ਸ਼ਰਮ ਆਉਂਦੀ ਹੈ, ਸ਼ਰਮ ਇਸ ਗੱਲ ਤੋਂ ਆਉਂਦੀ ਵੀ ਗੁਰਮੁਖੋ, ਜਿਹਨੂੰ ਠੱਗ ਕਹਿੰਦੇ ਆ ਉਹਨੇ ਇੱਕ ਸ਼ਬਦ ਸੁਣਿਆ ਤੇ ਗੁਨਾਹ ਤੋਂ ਤੋਬਾ ਕੀਤੀ। ਆਪਾਂ ਕਿੰਨੇ ਪੜ੍ਹੇ, ਕਿੰਨੇ ਸੁਣਾਏ, ਪਰ ਪਰਨਾਲਾ ਉੱਥੇ ਦਾ ਉੱਥੇ, ਪੜ੍ਹੇ ਬੜੇ ਸੁਣੇ ਬੜੇ, ਪਰ ਕੇਵਲ ਤੇ ਕੇਵਲ ਸੁਣਿਆ ਤੇ ਪੜ੍ਹਿਆ ਅਮਲ ਨਹੀਂ ਕੀਤਾ। ਗੁਰੂ ਸਾਡੇ ਤੇ ਕਿਤੇ ਮਿਹਰ ਕਰੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਅੰਮ੍ਰਿਤ ਬਚਨ ਸਾਧਕੀ ਬਾਣੀ, ਜਿਹੜੇ ਗੁਰੂ ਦੇ ਬਚਨ ਨੇ ਨਾ ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਹਨ, ਇਹ ਤੈਨੂੰ ਅਮਰ ਕਰ ਦੇਣਗੇ। ਪਰ ਯਾਦ ਰੱਖੀ
ਜੋ ਜੋ ਜਪੈ ਤਿਸ ਕੀ ਗਤ ਹੋਵੇ।
ਬਾਣੀ ਦੀ ਸੁਪਰਮੇਸੀ ਇਹ ਹੈ, ਕਈ ਗੁਰਮੁਖੋ ਗ੍ਰੰਥ ਨੇ ਨਾ ਲੈਣਾ ਯੋਗ ਨੇ, ਇਹਨਾਂ ਨੂੰ ਫਲਾਨੀ ਜਾਤੀ ਵਾਲਾ ਪੜ੍ਹ ਸਕਦਾ, ਫਲਾਨੀ ਬਰਾਦਰੀ ਵਾਲਾ ਪੜ੍ਹ ਸਕਦਾ, ਜਿਵੇਂ ਵੇਦਾਂ ਨੂੰ ਪੜ੍ਹਦਾ ਇਕੱਲਾ ਬ੍ਰਾਹਮਣ ਨੂੰ ਹੈ ਨਾ। ਗੁਰੂ ਕੇ ਬਚਨ ਇਹੋ ਜਿਹੇ ਨੇ। ਮੇਰਾ ਬਾਬਾ ਕਹਿੰਦਾ ਇੱਥੇ ਲਾਕਾ ਪ੍ਰਸਤੀ ਨਹੀਂ, ਇੱਥੇ ਜਾਤੀਵਾਦ ਨਹੀਂ, ਇੱਥੇ ਬਜ਼ੁਰਗ ਤੇ ਬੱਚੇ ਦਾ ਭਿੰਨ ਭੇਦ ਨਹੀਂ। ਜਿਹੜਾ ਵੀ ਪਰਮਾਤਮਾ ਦਾ ਨਾਮ ਲਏਗਾ, ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਬੱਚਾ ਹੋਵੇ, ਭਾਵੇਂ ਬਜ਼ੁਰਗ ਹੋਵੇ, ਭਾਵੇਂ ਮਾਈ ਹੋਵੇ, ਭਾਵੇਂ ਭਾਈ ਹੋਵੇ, ਆਪਾਂ ਸ਼ਬਦ ਪੜ੍ਹਦੇ ਹਾਂ ਗੋਬਿੰਦ 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 ਸੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਨਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਰਾ ਪਇਓ ਗੁਣੀ ਗਹੀਰਾ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਆਈ ਪਤਕਾਰੀਆ ਉਹ ਕਰ ਕਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਤੇ ਇਹਨਾਂ ਦੀ ਨਕਲ ਇਹ ਵੀ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤਾਨਾ ਵੜਪਾਗਾ। ਕੋਈ ਬਾਬਾ ਰਵਿਦਾਸ ਜੀ ਨੇ, ਕੋਈ ਬਾਬਾ ਨਾਮਦੇਵ ਜੀ ਨੇ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ ਜਿਹੜਾ ਜਿਹੜਾ ਵੀ ਉਸ ਭਗਵਾਨ ਦੇ ਨਾਮ ਨੂੰ ਬੋਲੇਗਾ ਜਪੇ ਤੋਂ ਪਾਪ ਬੋਲਣਾ, ਜੋ ਜੋ ਵੀ ਗੁਰਮੁਖ ਜਨ ਉਸ ਪਰਮਾਤਮਾ ਦਾ ਨਾਮ ਉਚਾਰਨਗੇ, ਬੋਲਣਗੇ, ਜੁੜਨਗੇ, ਉਹਨਾਂ ਦੀ ਗੱਦ ਕਲਿਆਣ ਹੁੰਦੀ ਹੈ।
ਹਰ ਹਰ ਨਾਮ ਨਿਤ ਰਸਨ ਬਖਾਨੀ।
ਨਾਲ ਗੁਰੂ ਪਾਤਸ਼ਾਹ ਕਹਿੰਦੇ ਰਾ ਪਰਮਾਤਮਾ ਦਾ ਨਾਮ ਹੈ ਨਾ, ਰੋਜ਼ਾਨਾ ਲਿਆ ਕਰ। ਇੱਕ ਵਿਹਾਂ ਦੀ ਗੱਲ ਹੈ, ਇਹ ਗੁਰਮੁਖ ਪਿਆਰਾ ਮਹਾਂਪੁਰਸ਼ਾਂ ਕੋਲ ਆਇਆ ਤੇ ਕਹਿੰਦਾ ਬਾਬਾ ਜੀ ਇੱਕ ਮੇਰੀ ਤੁਹਾਨੂੰ ਬੇਨਤੀ। ਕਹਿੰਦੇ ਦੱਸੋ ਗੁਰਮੁਖੋ। ਕਹਿੰਦੇ ਜੀ ਵੇਖੋ, ਭਾਵੇਂ ਦਫ਼ਤਰ ਹੈ, ਭਾਵੇਂ ਸਕੂਲ ਹੈ, ਭਾਵੇਂ ਕਾਲਜ ਹੈ, ਐਤਵਾਰ ਵਾਲੇ ਦਿਹਾੜੇ ਛੁੱਟੀ ਦੀ ਤਾਂ ਆਪਾਂ ਨੂੰ ਐਤਵਾਰ ਵਾਲੇ ਦਿਨ ਨਿਤਨੇਮ ਦੀ ਛੁੱਟੀ ਕਰਨੀ ਚਾਹੀਦੀ। ਵੇਖੋ ਕਾਢ ਮੰਨਦੀ, ਅਮਰਧਾਰੀ ਸੀ ਬੰਦਾ ਇਹ ਸੰਤ ਬਾਬਾ ਜਨੈਦ ਸਿੰਘ ਨੂੰ ਗੱਲ ਉਹਨਾਂ ਕਹੀ ਤੇ ਸੰਤ ਹੱਸ ਕੇ ਕਹਿਣ ਲੱਗੇ ਗੁਰਮੁਖਾ ਤੇ ਤੇਰਾ ਸੁਝਾਅ ਤਾਂ ਤੂੰ ਆਪਣੀ ਥਾਂ 'ਤੇ ਬੜਾ ਠੀਕ ਹੈ, ਵੀ ਐਤਵਾਰ ਵਾਲੇ ਦਿਹਾੜੇ ਸਕੂਲ ਵੀ ਬੰਦ, ਕਚਹਿਰੀਆਂ ਵੀ ਬੰਦ, ਬਹੁਤ ਦਾਰੇ ਬੰਦ ਹੁੰਦੇ ਨੇ, ਪਰ ਮੈਨੂੰ ਇਹ ਦੱਸ ਤੂੰ ਐਤਵਾਰ ਸਾਹ ਲੈਂਦਾ ਹੁੰਦਾ, ਰੋਟੀ ਖਾਂਦਾ, ਇਉਂ ਕਰ ਵੀ ਤੈਨੂੰ ਨਿਤਨੇਮ ਦੀ ਛੁੱਟੀ ਦਵਾ ਦਿਆਂ, ਤੂੰ ਐਤਵਾਰ ਸਾਹ ਨਾ ਲਿਆ ਕਰ, ਸਾਹ ਬੰਦ ਕਰ ਦੇ, ਰੋਟੀ ਨਾ ਖਾਇਆ ਕਰ। ਕਹਿਣ ਲੱਗਾ ਜੀ ਬਾਬਾ ਜੀ ਇਹ ਤਾਂ ਕੰਮ ਔਖਾ, ਤੇ ਗੁਰਮੁਖੋ ਜੇ ਰੋਟੀ ਛੱਡਣੀ ਔਖਾ ਤੇ ਤੈਨੂੰ ਨਿਤਨੇਮ ਹੀ ਸੌਖਾ ਲੱਗਦਾ, ਛੱਡ ਦਈਏ। ਗੁਰਮੁਖੋ ਪਤਾ ਨਹੀਂ ਸਾਡਾ ਕਿਹੜਾ ਸਵਾਸ ਖੀਰਲਾ ਹੋਵੇ, ਪਤਾ ਨਹੀਂ ਕਿਹੜੀ ਘੜੀ ਸਾਡਾ ਮਨ ਜੋੜ ਜੇ, ਇਹ ਮਨ ਜੋੜਨਾ ਸਾਡੇ ਵੱਸ ਵਿੱਚ ਨਹੀਂ, ਪਤਾ ਨਹੀਂ ਕਦੋਂ ਕਿਰਪਾ ਕਰਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਲਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਂ ਨੂੰ ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਜਿਹੜਾ ਹਰੇ ਭਰੇ ਕਰਨ ਵਾਲਾ ਨਾ, ਉਹਨੂੰ ਆਪਣੀ ਰਸਨਾ ਨੂੰ ਬੋਲਿਆ ਕਰ, ਉਹਦਾ ਆਚਾਰਨ ਕਰਿਆ ਕਰ।
ਰਹਾਓ,
ਇਹ ਰਹਾਓ ਦੇ ਬਾਰੇ ਵਿਦਵਾਨ ਵੀਰ ਕਹਿੰਦੇ ਨੇ, ਕਹਿੰਦੇ ਵੀ ਗੁਰਮੁਖਾ ਜਿਹੜੀ ਪੰਕਤੀ ਹੈ ਨਾ, ਇਹਨੂੰ ਥੋੜ੍ਹਾ ਜਿਹਾ ਆਪਣੇ ਅੰਦਰ ਨਾਲ ਤੋਲ। ਕਿਵੇਂ? ਵੀ ਤੂੰ ਵੀ ਰੋਜ਼ਾਨਾ ਪਰਮਾਤਮਾ ਦਾ ਨਾਮ ਲੈਂਦਾ ਕਿ ਨਹੀਂ ਲੈਂਦਾ? ਜੇ ਤਾਂ ਲੈਂਦਾ ਤਾਂ ਦਰੁਸਤ ਹੈ, ਅਤੇ ਜੇ ਨਹੀਂ ਲੈਂਦਾ ਨਾ, ਇਸ ਪੰਕਤੀ ਤੋਂ ਸਿੱਖਿਆ ਲੈ ਕੇ ਫਿਰ ਤੂੰ ਵੀ ਰੋਜ਼ਾਨਾ ਪਰਮਾਤਮਾ ਨੂੰ ਚੇਤੇ ਕਰਿਆ ਕਰ। ਇਹ ਪੰਕਤੀ ਸਾਨੂੰ ਇਸ ਤਰ੍ਹਾਂ ਸੁਚੇਤ ਕਰਦੀ, ਅਤੇ ਆਮ ਰੂਟੀਨ ਦੇ ਮੁਤਾਬਕ ਰਹਾਓ ਦਾ ਅਰਥ ਹੈ ਕਿ ਬਸਰਾਮ ਦੇ ਕੇ ਪਾਤਸ਼ਾਹ ਕਹਿ ਰਹੇ ਹਨ
ਕਲੀ ਕਾਲ ਕੇ ਮਿਟੇ ਕਲੇਸਾ।
ਜਿਹੜੇ ਕਲਯੁਗ ਦੇ ਇਹ ਕਲੇਸ਼ ਨੇ ਨਾ, ਇਹ ਤੇਰੇ ਮਿਟ ਜਾਣਗੇ ਕਲੇਸ਼। ਬਾਣੀ ਚ ਕਥਾ ਤੇ ਪੰਕਤੀ ਆਉਂਦੀ ਭਿੱਜੀ ਦੇ ਕੋਲ ਮਾਇਆ ਹੈ ਨਹੀਂ ਨਾ, ਉਹ ਤਾਂ ਇਸ ਕਰਕੇ ਪਰੇਸ਼ਾਨ ਹੈ ਵੀ ਮੇਰੇ ਕੋਲ ਮਾਇਆ ਹੈ ਨਹੀਂ, ਅਤੇ ਜਿਹਦੇ ਕੋਲ ਹੈਗੀ ਹੈ ਉਹ ਇਸ ਕਰਕੇ ਪਰੇਸ਼ਾਨ ਹੈ ਵੀ ਮੇਰੀ ਮਾਇਆ ਕੋਈ ਹੋਰ ਖੋਹ ਕੇ ਨਾ ਲੈ ਜਾਏ। ਇਹ ਬਾਣੀ 'ਚ ਪੰਕਤੀ ਲਿਖੀ ਜੀ ਥਾਂ 'ਤੇ, ਜਿਸ ਕਰੇ ਥੋੜ੍ਹੀ ਤਿਸ ਕਰੇ ਚਿੰਤਾ, ਜਿਸ ਕਰੇ ਬਹੁਤੀ ਸੁਫਰੇ ਪਰਮੰਤਾ, ਦੋ ਵਿਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਭਲ ਗਏ। ਇਹ ਪੰਜ ਤਰ੍ਹਾਂ ਦੇ ਕਲੇਸ਼ ਲਿਖੇ ਨੇ ਵਿਦਵਾਨ ਵੀਰਾਂ ਨੇ, ਅਵਿਦਿਆ, ਅਭਿਨਿਵੇਸ਼, ਰਾਗ, ਦਵੈਖ ਇਤ ਆਦਿਕ। ਅਸਮਤਾ ਤੋਂ ਭਾਵ ਹੈ ਵੀ ਇਹ ਬੰਦਾ ਮੇਰੇ ਬਰਾਬਰ ਕਿਉਂ ਬਹਿ ਗਿਆ। ਆ ਕਈ ਵਾਰ ਕੁਰਸੀ 'ਤੇ ਬੈਠੇ ਹੋਣਗੇ ਨਾ, ਜਿਹਨੂੰ ਪਿੱਛੇ ਭਾਜੀ, ਉਹ ਕਹਿੰਦਾ ਮੈਂ ਨਹੀਂ ਆਉਣਾ, ਮੈਂ ਪਿੱਛੇ ਬੈਠ ਗਿਆ ਸਾਂ। ਉਹ ਭਲਿਆ ਤੈਨੂੰ ਕੁਰਸੀ ਮਿਲ ਗਈ ਹੈ, ਹੁਣ ਸਾਰੇ ਅੱਗੇ ਕਿੰਨੇ ਕੁ ਬਹਿ ਜਾਣਗੇ। ਇਹਨੂੰ ਕਹਿੰਦੇ ਜੀ ਅਸਮਤਾ। ਰਾਗ, ਕਿਸੇ ਨਾਲ ਆਪਣਾ ਨੂੰ ਪਕੜਾ, ਉਹ ਚਲਾ ਗਿਆ ਤੇ ਫਿਰ ਮਨ ਨੂੰ ਕਲੇਸ਼। ਜਿਹਦੇ ਨਾਲ ਸਾਡੇ ਮਨ 'ਚ ਈਰਖਾ ਹੈ ਉਹਨੂੰ ਵੇਖ ਲਿਆ ਤੇ ਅਸੀਂ ਫਿਰ ਪਰੇਸ਼ਾਨ। ਉਹਨੂੰ ਕਹਿੰਦੇ ਦਵੇਸ਼, ਦਵੈਸ਼। ਮਿੱਤਰ ਨਹੀਂ ਆਇਆ ਫਿਰ ਪਰੇਸ਼ਾਨੀ, ਤੇ ਜਿਹਦੇ ਨਾਲ ਚੁਭਦੇ ਹਾਂ ਉਹ ਆ ਗਿਆ ਤੇ ਫਿਰ ਹੀ ਪਰੇਸ਼ਾਨੀ। ਇਹ ਕਲੇਸ਼ ਨੇ, ਇਹਨੂੰ ਕਹਿੰਦੇ ਰਾਗ ਤੇ ਦਵੈਸ਼। ਗੁਰਦੇਵ ਕਹਿੰਦੇ ਗੁਰਮੁਖਾ ਜੇ ਬਾਣੀ ਪੜ੍ਹੇ ਤੇ ਸੁਣੇਗਾ ਨਾ, ਇਹ ਜਿਹੜੇ ਪੰਜ ਤਰ੍ਹਾਂ ਦੇ ਕਲਯੁਗ ਦੇ ਕਲੇਸ਼ ਨੇ ਇਹ ਤੇਰੇ ਕੱਟੇ ਜਾਣਗੇ। ਕਿਵੇਂ ਕੱਟੇ ਜਾਣਗੇ?
ਏਕੋ ਨਾਮ ਮਨ ਮਹਿ ਪਰਵੇਸਾ।
ਜਦੋਂ ਗੁਰਮੁਖਾ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਵੇਸ਼ ਕਰ ਗਿਆ, ਜਿਹਨੂੰ ਆਪਾਂ ਕਹਿੰਦੇ ਐਂਟਰ, ਦਾਖਲ ਹੋ ਗਿਆ, ਜਦੋਂ ਵਾਹਿਗੁਰੂ ਦਾ ਨਾਮ ਤੇਰੇ ਹਿਰਦੇ ਦੇ ਅੰਦਰ ਦਾਖਲ ਹੋ ਗਿਆ ਨਾ, ਜਿਹੜੇ ਕਲੇਸ਼ ਨੇ ਇਹਨਾਂ ਨੂੰ ਆਟੋਮੈਟਿਕਲੀ ਜਾਣਾ ਹੀ ਪੈਣਾ। ਨਾਮ ਨਾਲ ਤੇਰੇ ਅੰਦਰ ਮੋਹ ਦੀ ਪਕੜ ਨਹੀਂ ਰਹਿਣੀ, ਨਾਮ ਜਾਪਿਆ ਤੇ ਤੇਰੇ ਅੰਦਰ ਈਰਖਾ ਨਹੀਂ ਰਹਿਣੀ। ਇਸ ਕਰਕੇ ਨਾਮ ਦੇ ਪ੍ਰਵੇਸ਼ ਨਾਲ ਜਿਹੜੇ ਇਹ ਪੰਜ ਤਰ੍ਹਾਂ ਦੇ ਕਲੇਸ਼ ਨੇ ਇਹ ਖਤਮ ਹੋ ਜਾਣਗੇ, ਚੱਕੇ ਜਾਣਗੇ।
ਸਾਧੂ ਧੂੜ ਮੁਖ ਮਸਤਕ ਲਾਈ।
ਜਿਹੜੀ ਗੁਰੂ ਦਰ ਦੀ ਧੂੜ ਹੈ ਪਿਆਰਿਆ, ਆਪਣੇ ਮੂੰਹ ਤੇ ਲਾਇਆ ਕਰ, ਆਪਣੇ ਮੱਥੇ ਤੇ ਲਾਇਆ ਕਰ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਸਤਕ ਲੱਗੇ ਸਾਧ ਨੇਣ ਵੱਡ ਭਾਗ ਜਿਨ੍ਹਾਂ ਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਨਾ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਵੱਡੇ ਭਾਗ ਨੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਧੂੜ ਨਸੀਬ ਹੁੰਦੀ ਹੈ, ਉਹਨਾਂ ਨੂੰ ਗੁਰੂ ਕੇ ਚਰਨਾਂ ਦੀ ਧੂੜ ਨਸੀਬ ਹੁੰਦੀ ਹੈ, ਉਹ ਆਪਣੇ ਮੱਥੇ ਤੇ ਲਾਉਂਦੇ ਨੇ।
ਨਾਨਕ ਉਦਰੇ ਹਰ ਗੁਰ ਸਰਣਾਈ।
ਨਾਲ ਸਤਿਗੁਰੂ ਪਾਤਸ਼ਾਹ ਨੇ ਅਲਰਟ ਕੀਤਾ ਵੀ ਗੁਰਮੁਖਾ ਦੁਕਾਨਾਂ ਬੜੀਆਂ ਬਣੀਆਂ ਨੇ, ਇਵੇਂ ਭੁਲੇਖੇ ਨਾਲ ਕਿਸੇ ਹੋਰ ਤੇ ਦਰ ਤੇ ਨਾ ਚਲਾ ਜਾਈ, ਗੁਰੂ ਦੀ ਸ਼ਰਨ ਵਿੱਚ ਆਹ ਤੇ ਕਲਿਆਣ ਹੋ ਜਾਏਗੀ। ਇਹ ਗੱਲ ਕਿਉਂ ਕਹੀ? ਕਿਉਂਕਿ ਮੱਖਣ ਸ਼ਾਹ ਲਵਾਣੇ ਦੇ ਸਮੇਂ ਬਾਬੇ ਬਕਾਲੇ ਬਾਈ ਸਨ ਭਾਈ, ਜਿਨ੍ਹਾਂ ਨੇ ਗੁਰੂ ਹੋਣ ਦਾ ਦਾਅਵਾ ਕੀਤਾ। ਜਦੋਂ ਮੱਖਣ ਸ਼ਾਹ ਲਵਾਣੇ ਦੇ ਜਹਾਜ਼ ਦੀ ਬੰਨੇ ਲਾਉਣ ਦੀ ਗੱਲ ਆਈ, ਉਦੋਂ ਉਹਨਾਂ 'ਚੋਂ ਕੋਈ ਨਹੀਂ ਉੱਥੇ ਗਿਆ। ਉਦੋਂ ਅਸਲੀ ਗੁਰੂ ਨੇ ਜਾ ਕੇ ਮੋਢਾ ਦਿੱਤਾ ਜੀ ਅਸਲੀ ਗੁਰੂ ਨੇ। ਅਤੇ ਗੁਰਮੁਖੋ ਬੇਨਤੀ ਕਰਾਂ, ਉਦੋਂ ਗੁਰੂ ਭੋਰੇ ਵਿੱਚ ਸੀ, ਮੱਖਣ ਸ਼ਾਹ ਲਵਾਣਿਆ ਤੈਨੂੰ ਵਧਾਈਆਂ, ਤੇਰਾ ਕਿੰਨਾ ਕੁ ਧੰਨਵਾਦ ਕਰੀਏ, ਤੂੰ ਉਲਝਿਆ ਨਹੀਂ, ਖੀਰੀ ਜਾ ਕੇ ਸਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਲਿਆਈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਾਡੇ ਲਈ ਵੀ ਬੇਨਤੀ ਕਰ, ਉਦੋਂ ਗੁਰੂ ਭੋਰੇ ਵਿੱਚ ਸੀ, ਤੂੰ ਭੋਰੇ 'ਚੋਂ ਲੱਭ ਲਿਆ, ਅੱਜ ਮੇਰਾ ਗੁਰੂ ਤਖ਼ਤ 'ਤੇ ਬਿਰਾਜਮਾਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਸੀਂ ਅਸਲੀ ਗੁਰੂ ਨੂੰ ਛੱਡ ਕੇ ਅਤੇ ਨਕਲੀ ਡੇਰਿਆਂ 'ਤੇ ਜਾ ਕੇ ਭਟਕਦੇ ਹਾਂ, ਧੱਕੇ ਖਾਂਦੇ ਹਾਂ। ਕੱਡੇ ਦੁੱਖ ਦੀ ਗੱਲ ਹੈ, ਅਸਲੀ ਗੁਰੂ ਭੋਰੇ 'ਚ ਅਤੇ ਉਹਨੇ ਨਕਲੀ ਗੁਰੂਆਂ ਨੂੰ ਕੰਡੈਮ ਕਰਕੇ ਅਸਲੀ ਗੁਰੂ ਨੂੰ ਲੱਭ ਲਿਆ। ਅੱਜ ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਖਸ਼ਾਤ ਤਖ਼ਤ 'ਤੇ ਬੈਠੇ ਨੇ, ਆਪਾਂ ਅਸਲੀ ਗੁਰੂ ਨੂੰ ਛੱਡ ਕੇ ਅਤੇ ਨਕਲੀਆਂ ਦੇ ਡੇਰਿਆਂ 'ਤੇ ਭਟਕ ਕੇ ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੀਏ। ਇਹ ਨਿਮਰਤਾ ਸਹਿਤ ਬੇਨਤੀ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਰਹਿਮਤਾਂ ਕਰਨ, ਅਤੇ ਫਿਰ ਮੰਗਾਂ ਮੇਰੇ ਪਾਤਸ਼ਾਹ, ਜਿਵੇਂ ਸੱਜਣ ਠੱਗ ਨੂੰ ਤਾਰਿਆ ਏ, ਜਿਵੇਂ ਮੱਖਣ ਸ਼ਾਹ ਲਵਾਣੇ 'ਤੇ ਕਿਰਪਾ ਕੀਤੀ, ਅਸੀਂ ਵੀ ਤੇਰੇ ਨਾਮ ਤਰੀਕ ਸੇਖਾਂ, ਸਾਡੇ ਸਾਰਿਆਂ 'ਤੇ ਰਹਿਮਤਾਂ ਕਰ, ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ। ਇਹ ਤੇਰੇ ਚਰਨਾਂ 'ਚ ਦੁਆ ਹੈ, ਅਰਦਾਸ ਹੈ, ਪ੍ਰਾਰਥਨਾ ਹੈ। ਦੁਬਾਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
साधु तूर मुख मस्तक लाई नानक उदरे हर गुर शरणाई। वाहिगुरु जी का खालसा वाहिगुरु जी की फतेह।